ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤਾ ਇਹਦੇ ਚ ਦਾਸ ਦੀ ਮਹਿਮਾ ਹੈ। ਹਿੰਦੀ ਬ੍ਰਿਜ ਦੇ ਚ ਅਸੀਂ ਦਾਸ ਕਹਿ ਦਿੰਦੇ ਹਾਂ, ਫਾਰਸੀ ਦੇ ਚ ਗੁਲਾਮ ਕਹਿੰਦੇ ਹਨ। ਗੁਲਾਮ, ਦਾਸ, ਸੇਵਕ, ਇਤਿਆਦਕ, ਲੇਕਿਨ ਦਾਸ ਤੋਂ ਮੁਰਾਦ ਹੈ ਗੁਲਾਮ ਜੋ ਵਿਕਿਆ ਹੋਇਆ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਮੁੱਲ ਖਰੀਦੀ ਲਾਲਾ ਗੋਲਾ। ਲਾਲਾ ਦੇ ਅਰਥ ਗੁਲਾਮ ਨੇ, ਸ਼ਾਇਦ ਆਪ ਨੂੰ ਪਤਾ ਹੋ। ਫਾਰਸੀ ਦਾ ਇਹ ਲਫ਼ਜ਼ ਹੈ। ਮੁਗਲਾਂ ਦੀ ਆਮਦ ਨਾਲ, ਪਠਾਣਾਂ ਦੀ ਆਮਦ ਨਾਲ ਉਹ ਭਾਰਤ ਵਾਸੀਆਂ ਨੂੰ ਲਾਲਾ ਕਹਿਣ ਲੱਗ ਪਿਆ। ਗੁਲਾਮ, ਸਾਡੇ ਗੁਲਾਮ, ਕਿਉਂਕਿ ਰਾਜ ਮੁਗਲਾਂ ਦਾ, ਰਾਜ ਪਠਾਣਾਂ ਦਾ, ਇਰਾਨੀਆਂ ਦਾ। ਲਾਲਾ ਸ਼ਬਦ ਭਾਰਤੀ ਭਾਸ਼ਾ ਦਾ ਸ਼ਬਦ ਨਹੀਂ ਹੈ, ਲਾਲਾ ਸ਼ਬਦ ਫਾਰਸੀ ਦਾ ਲਫ਼ਜ਼ ਹੈ। ਲਾਲੇ ਦੇ ਅਰਥ ਨੇ ਗੁਲਾਮ। ਸਮੇਂ ਦੀ ਚਾਲ ਨਾਲ ਉਹ ਜੋ ਲਫ਼ਜ਼ ਨੇ ਉਹ ਆਪਣੇ ਅਰਥ ਬਦਲਾ ਲੈਂਦੇ ਨੇ। ਅੱਜ ਤੇ ਕਿਸੇ ਧਨਵਾਨ ਨੂੰ ਕਹਿ ਦਿੰਦੇ ਨੇ ਸਾਡੇ ਹਿੰਦੂ ਵੀ ਇਹ ਲਾਲਾ ਜੀ ਨੇ, ਲਾਲਾ ਨਹੀਂ। ਲਾਲੇ ਦੇ ਅਰਥ ਗੁਲਾਮ ਨੇ। ਲਾਲਾ ਭਾਰਤੀ ਭਾਸ਼ਾ ਦਾ ਸ਼ਬਦ ਨਹੀਂ ਹੈ, ਅਫਗਾਨੀ, ਇਰਾਨੀ ਭਾਸ਼ਾ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਮੈਂ ਲਾਲਾ ਹਾਂ, ਗੁਲਾਮ ਹਾਂ, ਗੋਲਾ, ਦਾਸ ਹਾਂ। ਗੁਲਾਮ ਉਹਨਾਂ ਦਿਨਾਂ ਵਿੱਚ ਵਿਕਦੇ ਹੁੰਦੇ ਸਨ, ਜਿਸ ਤਰ੍ਹਾਂ ਬਾਜ਼ਾਰਾਂ ਵਿੱਚ ਭੇਡਾਂ ਬੱਕਰੀਆਂ ਵਿਕਦੀਆਂ ਨੇ, ਗਊਆਂ ਉੱਠ ਘੋੜੇ ਵਿਕਦੇ ਨੇ, ਇਹਨਾਂ ਦੀਆਂ ਮੰਡੀਆਂ ਲੱਗਦੀਆਂ ਨੇ, ਮੇਲੇ ਲੱਗਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਗੁਲਾਮਾਂ ਦੇ ਵੀ ਮੇਲੇ ਲੱਗਦੇ ਸਨ ਜਿਵੇਂ ਪਸ਼ੂਆਂ ਦੇ ਮੇਲੇ। ਖਰੀਦਦਾਰ ਆਉਂਦੇ ਸਨ, ਖਰੀਦਦੇ ਸਨ। ਇਹਨਾਂ ਗੁਲਾਮਾਂ ਵਿੱਚ ਇਸਤਰੀਆਂ ਵੀ ਆਉਂਦੀਆਂ ਸਨ, ਪੁਰਸ਼ ਵੀ ਆਉਂਦੇ ਸਨ। ਸਾਰਾ ਇਤਿਹਾਸ ਭਰਿਆ ਹੋਇਆ ਇਸ ਨਾਲ। ਅਮਰੀਕਾ ਦੇ ਜੋ ਅੱਜ ਨੀਗਰੋ ਨੇ, ਕਾਫੀ ਤਾਦਾਦ ਦੇ ਚ ਨੇ, ਅਰਬੀ ਲੋਕ ਇਹਨਾਂ ਨੂੰ ਸ਼ਿਕਾਰ ਕਰਕੇ ਪਕੜਦੇ ਸਨ, ਜਿਵੇਂ ਪਸ਼ੂਆਂ ਨੂੰ ਪਕੜੀਦਾ ਇਸ ਤਰ੍ਹਾਂ ਜਾਲ ਪਾ ਕੇ ਇਹਨਾਂ ਦਾ ਸ਼ਿਕਾਰ ਕਰਦੇ ਸਨ, ਕਾਬੂ ਕਰ ਲੈਂਦੇ ਸਨ। ਫਿਰ ਸ਼ਿਪਾਂ ਵਿੱਚ ਬੰਨ ਕੇ ਲੈ ਜਾਣਾ ਅਮਰੀਕਾ, ਫਿਰ ਗੁਲਾਮਾਂ ਦੀ ਮੰਡੀ ਵਿੱਚ ਖੜਾ ਕਰਨਾ, ਵੇਚਣਾ। ਭਾਰਤ ਵਿੱਚ ਵੀ ਐਸਾ ਹੁੰਦਾ ਰਿਹਾ। ਸਹਿਜੇ ਸਹਿਜੇ ਸੰਸਾਰ ਵਿੱਚ ਹਰ ਪੱਖ ਦਾ ਵਿਕਾਸ ਹੋਇਆ ਔਰ ਮਨੁੱਖ ਦੀਆਂ ਬਹੁਤ ਸਾਰੀਆਂ ਪਸ਼ੂ ਬਿਰਤੀਆਂ ਜੋ ਭਾਵੇਂ ਮੌਜੂਦ ਹੋਣ, ਲੇਕਿਨ ਅੱਜ ਦਾ ਸਮਾਜ, ਅੱਜ ਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਮੈਂ ਬੜੇ ਭਾਗਾਂ ਵਾਲਾ। ਕਿਉਂ? ਇਹ ਪਰਮਾਤਮਾ ਤੇਰਾ ਖਰੀਦਿਆ ਹੋਇਆ ਗੁਲਾਮ, ਤੇਰਾ ਵਿਕਿਆ ਹੋਇਆ ਗੁਲਾਮ, ਦਾਸ। ਸੰਸਾਰ ਵਿੱਚ ਅਗਰ ਕੋਈ ਬਾਦਸ਼ਾਹ ਵੀ ਹੋ ਗਿਆ ਤੂੰ ਯਕੀਨ ਜਾਣੋ ਗੁਲਾਮਾਂ ਤੋਂ ਵੀ ਥੱਲੇ ਹੈ। ਰੱਬ ਦਾ ਕੋਈ ਗੁਲਾਮ ਵੀ ਹੋ ਗਿਆ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ। ਮੁੱਲ ਖਰੀਦੇ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਖਰੀਦਿਆ ਗਿਆ ਤੁਹਾਨੂੰ, ਤੁਹਾਨੂੰ ਕੀ ਮਿਲਿਆ? ਗੁਲਾਮ ਵਿਕਦੇ ਸਨ, ਪੈਸੇ ਦਿੱਤੇ ਜਾਂਦੇ ਸਨ। ਕਿਸ ਵੱਟੇ ਸੱਟੇ ਚ ਤੁਸੀਂ ਵਿਕੇ ਹੋ? ਗੁਰ ਕੀ ਬਚਨੀ ਹੈਰਾਨਗੀ। ਮੈਂ ਗੁਰੂ ਦੇ ਸ਼ਬਦ ਦੁਆਰਾ ਵਿਕ ਗਿਆ। ਜੋ ਸ਼ਬਦ ਮੈਨੂੰ ਮਿਲੇ, ਮੈਂ ਪ੍ਰਭੂ ਦਾ ਗੁਲਾਮ ਬਣ ਗਿਆ। ਗੁਰ ਕੀ ਬਚਨੀ ਸਹਿਤ ਬਿਕਾਨਾ ਜਿਤ ਲਾਇਆ ਤਿਤ ਲਾਇਆ। ਗੁਲਾਮ ਦੇ ਕੰਮ ਜਿਸ ਪਾਸੇ ਮਾਲਕ ਲਾਉਂਦਾ ਉਸੇ ਪਾਸੇ ਲੱਗਦਾ। ਜੋ ਮਾਲਕ ਖਾਣ ਨੂੰ ਦਿੰਦਾ ਉਹ ਖਾਂਦਾ, ਜੋ ਮਾਲਕ ਪੀਣ ਨੂੰ ਦਿੰਦਾ ਪਹਿਨਣ ਨੂੰ ਦਿੰਦਾ ਉਹ ਪਹਿਨਦਾ। ਜਿਹੜੇ ਕੰਮ ਲਈ ਮਾਲਕ ਆਖਦਾ ਉਹ ਉਸਨੂੰ ਕਰਨਾ ਪੈਂਦਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾ। ਇਹਨੂੰ ਕਈ ਥਾਵਾਂ ਤੇ ਮੇਰੇ ਪਾਤਸ਼ਾਹ ਨੇ ਵਰਤਿਆ। ਬਹਿ ਖਰੀਦੀ, ਮੈਂ ਖਰੀਦਿਆ ਹੋਇਆ, ਗੁਲਾਮ ਦਾਸ ਹਾਂ, ਸੇਵਕ ਹਾਂ, ਪ੍ਰਭੂ ਵਿਖਿਆ। ਬਦਲੇ ਚ ਕੀ ਮਿਲਿਆ? ਗੁਰੂ ਦਾ ਸ਼ਬਦ ਮਿਲਿਆ, ਤੇਰਾ ਗੁਲਾਮ ਹੋ ਗਿਆ। ਗੁਰ ਕੀ ਬਚਨੀ ਸਹਿਜ ਬਿਕਾ। ਮੈਂ ਤੇ ਵਿਕ ਗਿਆ ਗੁਰੂ ਦੇ ਬਚਨ ਤੇ, ਗੁਰੂ ਦੇ ਸ਼ਬਦ ਤੇ। ਹੁਣ ਮੈਂ ਫਿਰ ਦੁਹਰਾਵਾਂ, ਸੰਸਾਰ ਵਿਚ ਜਿਹੜਾ ਬਾਦਸ਼ਾਹ ਹੈ ਉਹ ਗੁਲਾਮਾਂ ਦਾ ਵੀ ਗੁਲਾਮ ਹੈ। ਇਸ ਨੂੰ ਇਸ ਤਰ੍ਹਾਂ ਲੈਣਾ, ਪੰਚਦਸ਼ੀ ਦੇ ਵਿਚ ਇੱਕ ਕਹਾਣੀ ਹੈ। ਯਾਗਵਲਕ ਰਿਸ਼ੀ ਆਪਣੇ ਚੇਲਿਆਂ ਨੂੰ ਸਮਝਾ ਰਹੇ ਨੇ, ਜੋ ਕਿਸੇ ਨੂੰ ਗੁਲਾਮ ਬਣਾਉਂਦਾ ਲੱਗਦਾ ਹਜ਼ਾਰਾਂ ਸਾਲ ਪਹਿਲੇ ਵੀ ਇੱਥੇ ਮੰਡੀਆਂ ਲੱਗਦੀਆਂ ਸੀ। ਬਿਲਕੁਲ ਪੁਰਾਣਕ ਕਹਾਣੀਆਂ ਵਿੱਚ ਮਿਲਦੀ ਹੈ ਗੱਲ। ਵਿਕਦੇ ਸਨ ਪੁਰਸ਼, ਵਿਕਦੀਆਂ ਸਨ ਇਸਤਰੀਆਂ। ਯਾਗਵਲਕ ਕੋਲੋਂ ਦੇ ਸ਼ਿਸ਼ ਪੁੱਛਦੇ ਨੇ, ਰਿਸ਼ੀ ਜੀ ਤੁਸੀਂ ਕਹਿੰਦੇ ਹੋ ਮਨੁੱਖ ਜਿਸ ਨੂੰ ਪਤੰਤਰ ਕਰਦਾ ਹੈ ਮਨੁੱਖ ਸਵੈਮ ਉਸ ਪਤੰਤਰ ਹੋ ਜਾਂਦਾ ਹੈ, ਮਨੁੱਖ ਜਿਸ ਨੂੰ ਗੁਲਾਮ ਕਰਦਾ ਹੈ ਮਨੁੱਖ ਸਵੈਮ ਉਸ ਗੁਲਾਮ ਦਾ ਗੁਲਾਮ ਹੋ ਜਾਂਦਾ ਹੈ। ਸ਼ਿਸ਼ ਕਹਿਣ ਲੱਗੇ, ਗੱਲ ਸਮਝਦੇ ਚ ਨਹੀਂ ਆਈ, ਇਹ ਗੱਲ ਸਮਝਦੇ ਚ ਨਹੀਂ ਆਈ। ਮਨੁੱਖ ਜਿਸ ਨੂੰ ਗੁਲਾਮ ਕਰਦਾ ਹੈ ਫਿਰ ਮਨੁੱਖ ਉਸ ਗੁਲਾਮ ਦਾ ਗੁਲਾਮ ਹੋ ਜਾਂਦਾ ਹੈ, ਮਨੁੱਖ ਜਿਸ ਨੂੰ ਪਤੰਤਰ ਕਰਦਾ ਹੈ ਫਿਰ ਮਨੁੱਖ ਸਵੈਮ ਉਸੇ ਦਾ ਹੀ ਪਤੰਤਰ ਹੋ ਜਾਂਦਾ ਹੈ। ਰੱਬ ਦੀ ਨੇਤ ਇੱਕ ਪ੍ਰਤੱਖ ਪ੍ਰਮਾਣ ਯਾਗਵਲਕ ਨੂੰ ਦੇਣ ਵਾਸਤੇ ਮਿਲ ਗਿਆ। ਇੱਕ ਬੰਦਾ ਗਊ ਖਰੀਦ ਕੇ ਲੈ ਜਾ ਰਿਹਾ ਸੀ ਤੇ ਗਊ ਦੇ ਗਲ ਵਿਚ ਰੱਸਾ, ਤੇ ਜਿਸ ਨੇ ਖਰੀਦੀ ਸੀ ਉਹਦੇ ਬਕਾਇਦਾ ਰੱਸਾ ਪਕੜਿਆ ਹੋਇਆ ਆਪਣੇ ਹੱਥ ਵਿਚ। ਰੱਸਾ ਖਿੱਚ ਕੇ ਉਹ ਅੱਗੇ ਜਾ ਰਿਹਾ ਹੈ, ਗਊ ਉਸਦੇ ਪਿੱਛੇ ਜਾ ਰਹੀ ਹੈ। ਯਾਗਵਲਕ ਆਪਣੇ ਚੇਲਿਆਂ ਨੂੰ ਕਹਿੰਦੇ ਨੇ, ਦੇਖਿਆ ਸਾਹਮਣੇ ਦ੍ਰਿਸ਼, ਇੱਕ ਮਨੁੱਖ ਗਊ ਨੂੰ ਆਪਣੇ ਹੱਥ ਵਿਚ ਰੱਸਾ ਕਰਕੇ ਉਹਦੇ ਗਲ ਵਿਚ ਰੱਸਾ ਪਾ ਕੇ ਲੈ ਕੇ ਜਾ ਰਿਹਾ। ਹਾਂ, ਇਸ ਤੋਂ ਕੀ ਪ੍ਰਤੀਤ ਹੁੰਦਾ? ਇਸ ਤੋਂ ਇਹ ਪ੍ਰਤੀਤ ਹੁੰਦਾ ਗਊ ਇਸ ਨਾਲ ਬੱਝੀ ਹੋਈ ਹੈ, ਗਊ ਇਸ ਦੇ ਬੰਧਨ ਵਿਚ ਹੈ, ਗਊ ਇਸ ਦੇ ਕਾਬੂ ਵਿਚ ਹੈ। ਯਾਗਵਲਕ ਕਹਿੰਦੇ ਨੇ ਇਹ ਇੱਕ ਪਹਿਲੂ, ਅਗਰ ਇਹ ਗਊ ਰੱਸਾ ਤੋੜਾ ਕੇ ਭੱਜ ਜਾਏ ਤੇ ਇਹ ਇਸ ਦੇ ਪਿੱਛੇ ਭੱਜੇਗਾ ਕਿ ਨਹੀਂ, ਇਹ ਮਾਲਕ ਇਸ ਦੇ ਪਿੱਛੇ ਭੱਜੇਗਾ ਕਿ ਨਹੀਂ। ਭੱਜੇਗਾ, ਦੌੜੇਗਾ, ਤੇ ਫਿਰ ਗੁਲਾਮੀ ਤੇ ਦੋਵੇਂ ਪਾਸੇ ਹੋ ਗਏ। ਗਊ ਇਸ ਦੇ ਨਾਲ ਬੱਜੀ ਹੋਈ ਹੈ, ਇਹ ਗਊ ਦੇ ਨਾਲ ਬੱਜਿਆ ਹੋਇਆ। ਇਹ ਯਾਗਵਲਕ ਆਪਣੇ ਚੇਲਿਆਂ ਨੂੰ ਸਮਝਾਉਂਦੇ ਸਨ, ਜਦ ਕੋਈ ਕਿਸੇ ਨੂੰ ਗੁਲਾਮ ਕਰਦਾ ਹੈ ਫਿਰ ਸਵੈਮ ਵੀ ਉਸ ਨਾਲ ਬੱਜ ਜਾਂਦਾ, ਗੁਲਾਮ ਹੋ ਜਾਂਦਾ। ਫਿਰ ਧਾਰਮਿਕ ਸਿੱਖਿਆ ਦੀਕਸ਼ਾ ਇਹ ਕਹਿੰਦੀ ਹੈ, ਅਕਸਰ ਗੁਲਾਮ ਮਨੁੱਖ ਹੀ ਦੂਜਿਆਂ ਨੂੰ ਗੁਲਾਮ ਬਣਾਉਂਦੇ ਨੇ। ਜੋ ਬਹੁਤ ਸਾਰੇ ਬੰਧਨਾਂ ਦੇ ਚਾਹੁੰਦੇ ਨੇ ਉਹ ਕਿਸੇ ਨੂੰ ਦੇਖ ਨਹੀਂ ਸਕਦੇ ਕਿ ਕੋਈ ਆਜ਼ਾਦ ਹੈ। ਬੱਜੋ, ਇਸ ਕਾਬੂ ਕਰੋ। ਇਸ ਤਰ੍ਹਾਂ ਸਮਝ ਲਓ ਉਸ ਦੇਸ਼ ਦੇ ਚ ਜ਼ਿਆਦਾ ਬੰਦਿਸ਼ਾਂ ਹੋਣਗੀਆਂ ਜਿਸ ਦੇਸ਼ ਦੇ ਹੁਕਮਰਾਨ ਗੁਲਾਮੀ ਤਬੀਅਤ ਦੇ ਮਾਲਕ ਹੋਣਗੇ। ਜ਼ਿਆਦਾ ਬੰਦਿਸ਼ਾਂ ਹੋਣਗੀਆਂ, ਜ਼ਿਆਦਾ ਸਿਰ ਦੇ ਉੱਤੇ ਕੁੰਡਾ ਹੋਵੇਗਾ ਕਾਨੂੰਨ ਦਾ, ਹਰ ਪਾਸੇ ਮਨੁੱਖ ਕਸਿਆ ਹੋਵੇਗਾ। ਐਸਾ ਸਮਝ ਲਓ। ਲੇਕਿਨ ਮੈਂ ਹੁਣ ਦੂਸਰਾ ਪਹਿਲੂ, ਜੋ ਪਰਮਾਤਮਾ ਦਾ ਗੁਲਾਮ ਹੋ ਜਾਂਦਾ ਹੈ ਐਸਾ ਮਨੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ। ਕਿਸ ਤਰ੍ਹਾਂ? ਉਹ ਜੋ ਬਾਦਸ਼ਾਹਾਂ ਦਾ ਬਾਦਸ਼ਾਹ ਪਰਮਾਤਮਾ ਹੈ ਉਹ ਵੀ ਭਗਤ ਨਾਲ ਬੱਜ ਜਾਂਦਾ ਹੈ। ਰਵਿਦਾਸ ਨੇ ਤੇ ਇੱਕ ਬੜੀ ਸੋਹਣੀ ਬੜੇ ਕੀਮਤੀ ਬੋਲ ਨੇ ਭਗਤ ਰਵਿਦਾਸ ਜੀ ਦੇ, ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ। ਅਸੀਂ ਮੋਹ ਦੇ ਚ ਬੱਜੇ ਹੋਇਆ, ਤੂੰ ਪ੍ਰੇਮ ਦੇ ਚ ਬੱਜੇ ਹੋਇਆ। ਅਸੀਂ ਮੋਹ ਕਰਕੇ ਪਰਿਵਾਰ ਨਾਲ ਬੱਜੇ ਹੋਇਆ, ਜਪ ਜਪ ਕੇ ਮੋਹ ਦੀ ਪਾਈ ਤੋੜ ਦਿਆਂਗੇ, ਰੱਬ ਤੂੰ ਦੱਸੇ ਪ੍ਰੇਮ ਦੀ ਪਾਈ ਤੂੰ ਕਿਵੇਂ ਤੋੜੇਂਗਾ, ਉਹ ਕਿਸ ਤਰ੍ਹਾਂ ਤੋੜੇ। ਅਸੀਂ ਤੇ ਆਜ਼ਾਦ ਹੋ ਜਾਵਾਂਗੇ ਸੰਸਾਰ ਤੋਂ, ਪਦਾਰਥਾਂ ਤੋਂ, ਪਰਿਵਾਰ ਤੋਂ। ਤੇਰਾ ਨਾਮ ਜਪਾਂਗੇ, ਫਾਈ ਕੱਟ ਦਿਆਂਗੇ, ਪਰ ਹੁਣ ਤੂੰ ਦੱਸ ਆਪਣੀ ਫਾਈ ਕਿਵੇਂ ਕੱਟੇਂਗਾ। ਫਿਰ ਬੜੇ ਕੀਮਤੀ ਬੋਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰਮਾਤਮਾ ਦੀ ਤਰਫੋਂ ਭਗਤ ਕਹਿ ਰਹੇ ਨੇ, ਮੇਰੀ ਬਾਂਧੀ ਭਗਤ ਛੁੜਾ, ਬਾਂਧੇ ਭਗਤ ਨ ਛੂਟੇ ਮੋਏ। ਮੈਂ ਕਿਸੇ ਨੂੰ ਕਰਮਾਂ ਦੇ ਬੰਧਨ ਦੀ ਸਜ਼ਾ ਦੇ ਦਿਆਂ, ਦੁੱਖ ਦੇ ਚ ਬੰਨ ਦਿਆਂ, ਭਗਤ ਛੁੜਾ ਦਿੰਦੇ ਨੇ। ਪਰ ਭਗਤ ਕਿਸੇ ਨੂੰ ਬੰਨ ਲਵੇ ਫਿਰ ਮੈਂ ਨਹੀਂ ਛੁੜਾ ਸੀ, ਫਿਰ ਮੈਂ ਭਗਤ ਵਿਚ ਮੁਦਾਖਲਤ ਨਹੀਂ ਕਰਦਾ। ਜੈਸੇ ਲਾਡਲਾ ਪੁੱਤਰ, ਬਹੁਤ ਲਾਡਲਾ ਪੁੱਤਰ, ਜੋ ਕੁਛ ਕਰੀ ਜਾ ਰਿਹਾ ਪਿਤਾ ਨੂੰ ਪ੍ਰਮਾਨ ਹੈ, ਖੁਸ਼ ਹੈ, ਖੁਸ਼ ਹੈ। ਭਗਤ ਪਰਮਾਤਮਾ ਦੇ ਲਾਡਲੇ ਪੁੱਤਰ ਬਣ ਜਾਂਦੇ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾ, ਰੱਬ ਨੂੰ ਭਾਵੇਂ ਬੰਨ ਲੈਣ ਲੇਕਿਨ ਅੰਦਰ ਦਾਸਾ ਭਾਵ ਹੁੰਦਾ, ਗੁਲਾਮ ਤੇਰੇ, ਗੁਲਾਮ ਤੇਰੇ, ਸੇਵਕ ਤੇਰੇ, ਦਾਸ। ਦੂਸਰਾ ਨੁਕਤਾ, ਹੁਣ ਦਾਸ ਕਿਸ ਨੂੰ ਕਹਿੰਦੇ ਨੇ? ਜੋ ਮਾਲਕ ਦੀ ਤਰਫੋਂ ਹੋ ਜਾਏ, ਮਿਲ ਜਾਏ ਕਬੂ। ਸੰਸਾਰ ਵਿੱਚ ਕੇਵਲ ਦੋ ਹੀ ਪਦਾਰਥ ਮਿਲਦੇ ਨੇ, ਕਿਹੜੇ? ਦੁੱਖ ਤੇ ਸੁੱਖ। ਤੁਸੀਂ ਆਖੋਗੇ दुख भी पदार्थ है, पदार्थ है। सुख भी उसकी दित्ती हुई दात है, दुख भी उसकी दित्ती हुई दात है। कहते हैं दुख भूख सदमार ऐ भी दात तेरी दात, ये नहीं आखे तेरी करोपी है, ये दुख ते भूख तेरी करोपी है, नहीं ऐ भे दात तेरी दाता, ये भी तेरी एक दात है। बड़ी औखी गल है, उन दुख नूं भी बख्शिश समझ ली है, दुख नूं भी बख्शिश समझ ली है, कलेश नूं बख्शिश समझ ली है। बंदा ते उस समय गिले करन लग पैंदा, बस यही कसौटी है मनुख दे, रब ने कसौटी रखी हुई है। सोने नूं जिवें कसवटी ते परख देना है। आप दी ग्यातली अर्ज करा, जमीन नूं दिखण दी कसवटी है, सियाणे मनुखां कोल कसौटी आउंदी है, ये धरती चंगी है उपजाऊ है, ये धरती चंगी नहीं उपजाऊ नहीं, ये गऊ वधिया है, ये घोड़ा वधिया है, इहदी नसल चंगी है। तो कुछ कसवटियां ने उस कसवटी ते घोड़ा पूरा उतर जाए वधिया, कुछ कसवटियां ने उस कसवटी ते गऊ पूरी उतर जाए बहुत वधिया। जद कदी इस तरह की कथा चले कि घटना याद आ जाती है जींद दी। मैनू संत जीवन शाह सिंह जी उदों ते जिंदा सन, हुण उन्हां दे बच्चे चलांदे ने डेरे नूं, आप नहीं रहे। उत्थे एक गऊ मैं देखी, ओ धारी दार उहदी खल, लाल रंग दी धारी, काली रंग दी धारी, बड़ी खूबसूरत लगी। ते जिथे उन्होंने ठहराया सी, गऊ जो बेचते ने बड़ी भारी मंडी, उन्होंने रेस्ट हाउस बनाया हुआ सी, उत्थे सानू ठहराया उन्होंने। विज्ञानी जी इत्थे स्पीकर 24 घंटे चलते ने, तुसी आराम नहीं कर सकोगे, उत्थे आराम करो। मैनू उत्थे खड़ी हो गऊ चंगी लगी, मैं सौदा कर लिया, खरीद ले। दो दिन दीवान की समाप्ति तो बाद मैं संतां नूं कह मैं कि गऊ मैं अलवर लै जानी है, कि किसी मिनी ट्रक का इंतजाम मैनू। राम कसौटी सो सहे जो मर जीवा होए, हुण कसौटी इन्हां दोवां कसौटियां पर गुस्ताखी इस गुलाम ने कदी कीती नहीं सी। है ते भ्रष्ट पर इन की कसवटी है, आराम नहीं कर सकोगे, उत्थे आराम करो। मैनू संत जीवन शाह सिंह कहन लगे कर ले जाओ के औखे होवोगे, साडे कोल कसवटी है इना लै जाओ, गऊ लैनी है फिर असी पसंद करांगे। उन्हां कोल मैनू पैसे वापस दिलवा दिते। गऊ नूं परखण दी भी अपनी कसवटी है, उन्होंने देख के कह दिता कर ले पछताओगे। मैनू कहण लगे जद ये किले तो खोलेगी, इस तरह सिंगां नूं सिंह मारदी है, बंदे नूं चुक लैंदी है, किथे किथे जाके सुटदी है, इहनूं कर ले जाके औखे होवोगे, इहने काबू आउंदी, इह किसानां दे काबू आ सकदी है, तुहाडे काबू नहीं आउंदी। हर चीज नूं परखण दी मनुख नूं भी परखण दी कसौटी। कबीर कहिंदे ने कबीर कसौटी राम की, पर मनुख नूं परखण दी कसौटियां दो ने, दुख ते सुख, ऐ दोवें कसौटियां, और कोई कसौटी मनुख परखिया जांदा है दुख देच ते सुख देच। अक्सर सुख आलसी बना देंदा है, हंकारी बना देंदा है, विकारी बना देंदा है। ਅਕਸਰ ਦੁੱਖ ਇਤਨਾ ਬੇਚੈਨ ਤੇ ਪਰੇਸ਼ਾਨ ਵਿਆਕੁਲ ਕਰ ਦਿੰਦਾ ਹੈ। ਮਨੁੱਖ ਦਾ ਰੱਬ ਦੇ ਮਾਰਗ ਤੇ ਚੱਲਣਾ, ਸੀਲ ਸੰਜਮੀ ਹੋਣਾ ਔਖਾ ਹੋ ਜਾਂਦਾ। ਇਨ੍ਹਾਂ ਦੋਵਾਂ ਕਸੌਟੀਆਂ ਪਰਖ ਕੇ ਕਸਵਟੀ ਦੱਸ ਦਿੰਦੀ ਹੈ ਝੂਠਾ। ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ, ਕੋਈ ਦੁੱਖ ਤੇ ਪੂਰਾ। ਡਗਮਗਾ ਜਾਂਦੇ ਨੇ ਲੋਕੀ ਸੁੱਖ ਦੇ ਚ, ਡਗਮਗਾ ਜਾਂਦੇ ਨੇ ਲੋਕੀ ਦੁੱਖ ਦੇ ਚ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਮੁੱਲ ਖਰੀਦੀ ਲਾਲਾ ਗੋਲਾ ਦਾਸ, ਸੁਖ ਮਿਲਿਆ ਠੀਕ ਹੈ, ਦੁੱਖ ਮਿਲਿਆ ਠੀਕ ਹੈ। ਮੈਂ ਸਿਕੰਦਰ ਮਹਾਨ ਦੀ ਜੀਵਨ ਕਥਾ ਪੜ੍ਹ ਰਿਹਾ ਸੀ। ਆਪਣੇ ਨਾਲ ਬੜੇ ਬੜੇ ਦਾਰਸ਼ਨਿਕ ਚਿੰਤਕ ਵੀ ਰੱਖਦਾ ਸੀ। ਜੰਗਜੂ ਤਬੀਅਤ ਤੇ ਇਸ ਦੀ ਹੈ ਸੀ, ਪਰ ਵਿਚਾਰਕ ਤਬੀਅਤ ਦਾ ਵੀ ਮਾਲਕ ਸੀ। ਇੱਕ ਦਿਨ ਜਦ ਇਹ ਸ਼ਿਕਾਰ ਖੇਡਣ ਲਈ ਗਿਆ, ਜੰਗਲ ਦੇ ਚ ਦਰਖਤ ਦੇਖਿਆ, ਬੜੇ ਫਲ ਲੱਗਿਆ, ਇਹਨੇ ਤੋੜ ਲਿਆ। ਨਾਲ ਜਿਹੜਾ ਦਾਸ ਸੀ, ਸੇਵਕ ਸੀ, ਗੁਲਾਮ ਸੀ, ਉਹਨੂੰ ਦਿੱਤਾ। ਆਖਿਆ ਕੱਟ ਕੇ ਚੱਕ ਕੇ ਵੇਖ ਕਿਹੋ ਜਿਹਾ ਦਾ, ਸਵਾਦੀ ਹੋਵੇ ਤੇ ਫਿਰ ਮੈਂ ਖਾਵਾਂਗਾ, ਮੈਨੂੰ ਦੇ। ਤੂੰ ਚੱਕ ਕੇ ਦੇਖ, ਇੰਜ ਨਾ ਹੋਵੇ ਮੇਰਾ ਮੂੰਹ ਖਰਾਬ ਹੋ ਜਾਏ, ਕੌੜਾ ਹੋਵੇ। ਉਹਨੇ ਇੱਕ ਫਾੜੀ ਕੱਟੀ, ਖਾ ਗਿਆ। ਤੇ ਜਦ ਖਾ ਗਿਆ ਤਾਂ ਸਿਕੰਦਰ ਸੋਚਦਾ ਮਿੱਠਾ ਹੋਵੇਗਾ, ਸਵਾਦੀ ਹੋਵੇਗਾ, ਬੜੇ ਰਸ ਨਾਲ ਖਾ ਗਿਆ, ਜਲਦੀ ਜਲਦੀ ਖਾ ਗਿਆ। ਉਹਨੇ ਜਦ ਦੂਜੀ ਫਾੜੀ ਕੱਟੀ ਤੇ ਸਿਕੰਦਰ ਨੇ ਹੱਥ ਕੀਤਾ, ਉਹ ਦੂਜੀ ਫਾੜੀ ਵੀ ਮੂੰਹ ਚ ਪਾ ਗਿਆ ਆਪਣੇ। ਸਿਕੰਦਰ ਮਨ ਹੀ ਮਨ ਸੋਚਦਾ, ਇਸ ਤਰ੍ਹਾਂ ਦੀ ਗੁਸਤਾਖੀ ਇਸ ਗੁਲਾਮ ਨੇ ਕਦੀ ਕੀਤੀ ਨਹੀਂ ਸੀ, ਇਸ ਤਰ੍ਹਾਂ ਦੀ ਅਵਗਿਆ ਇਸ ਸੇਵਕ ਨੇ ਕਦੀ ਕੀਤੀ ਨਹੀਂ ਸੀ, ਅੱਜ ਕਰ ਰਿਹਾ। ਫਿਰ ਖਿਆਲ ਆਇਆ, ਸ਼ਾਇਦ ਇੱਕ ਫਾੜੀ ਦੇ ਚ ਪੂਰਾ ਜ਼ਾਇਕੇ ਦਾ ਇਸ ਨੂੰ ਬੋਧ ਨਾ ਹੋਇਆ ਹੋਵੇ ਤੇ ਸੋਚਦਾ ਹੋਵੇ ਚਲੋ ਦੂਜੀ ਫਾੜੀ ਖਾ ਰਵਾਂ, ਦੇਖਾਂ ਜ਼ਾਇਕਾ ਕੀ ਹੈ। ਤੀਜੀ ਕੱਟੀ ਹੈ, ਸਿਕੰਦਰ ਇੰਜ ਹੱਥ ਕਰਦਾ, ਉਹ ਫਾੜੀ ਵੀ ਉਸਨੇ ਮੂੰਹ ਚ ਪਾ ਲਈ ਆਪਣੇ। ਹੁਣ ਸਿਕੰਦਰ ਹਰ ਮਨੁੱਖ ਦੇ ਬਰਦਾਸ਼ਤ ਦੀ ਸੀਮਾ ਆਉਂਦੀ ਹੈ। ਜਦ ਮੈਨੂੰ ਕੋਈ ਕਹਿੰਦਾ ਫਲਾਣਾ ਬੜਾ ਸ਼ਾਂਤਮਈ ਹੈ, ਸ਼ਾਂਤੀ ਦੀ ਵੀ ਆਪਣੀ ਸੀਮਾ ਆਉਂਦੀ ਹੈ। ਸੀਮਾ ਤੋਂ ਅੱਗੇ ਗਿਆ ਤੇ ਕ੍ਰੋਧੀ ਹੋਵੇ। ਇਹ ਬੰਦਾ ਬੜਾ ਤਿਆਗੀ ਹੈ, ਤਿਆਗ ਦੀ ਵੀ ਬੜੀ ਆਪਣੀ ਇੱਕ ਸੀਮ ਹੈ, ਹੱਥ ਮਾਰਨ ਨੂੰ ਮੌਕਾ ਨਹੀਂ ਮਿਲਿਆ ਹੋਏਗਾ, ਤਿਆਗੀ ਸੀਮ ਹੈ। ਮਨੁੱਖ ਦੀ ਸ਼ਰਾਫਤ ਦੀ ਸੀਮ ਹੈ, ਮਨੁੱਖ ਦੇ ਤਿਆਗ ਦੀ ਸੀਮ ਹੈ, ਮਨੁੱਖ ਦੀ ਸ਼ਾਂਤੀ ਦੀ ਵੀ ਸੀਮ ਹੈ। ਇਤਨੀ ਮਰਜ਼ ਕਰਾਂ, ਤੁਲਸੀ ਕਹਿੰਦੇ ਨੇ ਚੰਦਨ ਨੂੰ ਵੀ ਸੀਮਾ ਤੋਂ ਜ਼ਿਆਦਾ ਰਗੜੀਏ ਤੇ ਗਰਮਾਸ਼ ਉਹਦੇ ਚੋਂ ਵੀ ਨਿਕਲ ਆਉਂਦੀ ਹੈ, ਜਦਕਿ ਅਤੀ ਸੀਤਲ ਹੈ, ਅਤੀ ਸੀਤਲ ਹੈ। ਬਹੁਤਾ ਚੰਦਨ ਨੂੰ ਰਗੜਦੇ ਰਹੀਏ, ਸੀਮਾ ਤੋਂ ਜ਼ਿਆਦਾ ਰਗੜੀਏ, ਗਰਮ ਹੋ ਜਾਂਦਾ। ਤੁਲਸੀ ਵੀ ਕਹਿੰਦੇ ਨੇ ਹਰ ਇੱਕ ਦੇ ਸੀਤਲ ਹੋਣ ਦੀ ਸੀਮਾ, ਹਰ ਇੱਕ ਦੇ ਸ਼ਾਂਤ ਹੋਣ ਦੀ ਸੀਮਾ, ਹਰ ਇੱਕ ਦੇ ਸ਼ਰੀਫ ਹੋਣ ਦੀ ਸੀਮਾ, ਹਰ ਇੱਕ ਦੇ ਤਿਆਗ ਕਰਨ ਦੀ ਸੀਮ ਹੈ। ਚਲੋ ਸੈਂਕੜਿਆਂ ਦਾ ਤਿਆਗ ਕਰ ਦਿੱਤਾ ਹੋਵੇਗਾ, ਹਜ਼ਾਰਾਂ ਦਾ ਤਿਆਗ ਕਰ ਦਿੱਤਾ ਹੋਵੇਗਾ, ਤੇ ਜਦ ਕੋਈ ਲੱਖਾਂ ਦੀ ਗੱਲ ਆਵੇ ਤੇ ਫਿਰ ਭ੍ਰਸ਼ਟ ਹੋ ਜਾਏ, ਤਾਂ ਪਤਾ ਚੱਲਦਾ ਤਿਆਗੀ ਨਹੀਂ ਹੈ। ਹੈ ਤੇ ਭ੍ਰਸ਼ਟ, ਪਰ ਇਸਦੇ ਭ੍ਰਸ਼ਟ ਹੋਣ ਦੀ ਕੀਮਤ ਜ਼ਰਾ ਜ਼ਿਆਦਾ ਹੈ, ਬਸ ਇੰਨੀ ਕੀਮਤ ਜ਼ਿਆਦਾ ਹੈ। ਸੈਂਕੜਿਆਂ ਤੇ ਭ੍ਰਸ਼ਟ ਨਹੀਂ ਹੋ ਸਕਦਾ। ਇਹ ਹਜ਼ਾਰਾਂ ਤੇ ਭ੍ਰਸ਼ਟ ਨਹੀਂ ਹੋ ਸਕਦਾ, ਇਹ ਲੱਖਾਂ ਤੇ ਭ੍ਰਸ਼ਟ ਹੋ ਸਕਦਾ ਹੈ। ਤੇ ਇਸ ਤਰ੍ਹਾਂ ਹਰ ਇੱਕ ਗੁਣ ਦੀ, ਹਰ ਇੱਕ ਅਵਸਥਾ ਦੀ ਆਪਣੀ ਆਪਣੀ ਸੀਮਾ ਹੈ। ਸਿਕੰਦਰ ਤੇ ਅੱਗ ਬਗੋਲਾ ਹੋ ਗਿਆ, ਉਹਦੇ ਹੱਥੋਂ ਫਲ ਖੋ ਲਿਆ ਜਦਕਿ ਅੱਧਾ ਹੀ ਰਹਿ ਗਿਆ ਸੀ, ਦੰਦਾਂ ਨਾਲ ਕੱਟ ਕੇ ਮੂੰਹ ਵਿੱਚ ਪਾਇਆ, ਕੌੜਾ ਮਹਾਕੌੜਾ ਮਹਾਕੌੜਾ ਇਕਦਮ ਸੁੱਟ ਦਿੱਤਾ ਵੀ ਤੂੰ ਤੇ ਕਹਿੰਦਾ ਸੀ ਸਵਾਦੀ ਬੜਾ ਮਿੱਠਾ, ਪਤਾ ਉਸ ਗੁਲਾਮ ਨੇ ਕੀ ਆਖਿਆ, ਅੱਜ ਤੱਕ ਇਤਨੇ ਮਿੱਠੇ ਹੱਥ ਫਲ ਫਾਤੇ ਹੱਥੋਂ ਮੈਨੂੰ ਪ੍ਰਾਪਤ ਹੋਏ ਨੇ ਅੱਜ ਤੱਕ, ਔਰ ਮੈਂ ਖੁਸ਼ ਹੁੰਦਾ ਰਿਹਾ। ਅੱਜ ਪਹਿਲੀ ਦਫਾ ਇੱਕ ਕੌੜਾ ਫਲ ਹੱਥ ਵਿੱਚ ਆਇਆ, ਹੁਣ ਮੈਂ ਕਿਸ ਤਰ੍ਹਾਂ ਕਹਿ ਦਿਆਂ ਇਹ ਕੌੜਾ ਤੁਹਾਡੇ ਹੱਥੋਂ ਮਿਲੇ, ਤੁਸੀਂ ਦਿੱਤਾ ਹੈ, ਮੈਨੂੰ ਤੋੜਿਆ ਤੁਸੀਂ, ਮੇਰੀ ਜ਼ਮੀਰ ਨਹੀਂ ਮੰਨੀ ਕਿ ਮੈਂ ਕਹਿ ਦਿਆਂ ਕੌੜਾ ਕੌੜਾ ਹੈਗਾ ਤੇ ਕੌੜਾ ਜ਼ਹਿਰ ਵਰਗਾ ਬੇਸਵਾਦ। ਇਸ ਵਾਸਤੇ ਮੈਂ ਤੁਹਾਨੂੰ ਨਹੀਂ ਦੇ ਰਿਹਾ ਸੀ, ਕੁੜੱਤਨ ਮੈਂ ਆਪਣੇ ਮੂੰਹ ਚ ਰੱਖ ਲਵਾਂ, ਤੁਹਾਡੇ ਮੂੰਹ ਚ ਨਾ ਹੋਵੇ, ਇਸ ਵਾਸਤੇ ਮੈਂ ਖਾ ਰਿਹਾ ਸੀ। ਤੇ ਅੱਜ ਤੱਕ ਇਤਨੇ ਮਿੱਠੇ ਫਲ ਮਿਲੇ ਨੇ, ਕੀ ਹੋਇਆ ਇੱਕ ਕੌੜਾ, ਇਤਨੇ ਸੁੱਖ ਮਨੁੱਖ ਨੂੰ ਮਿਲਦੇ ਨੇ, ਧੰਨਵਾਦ ਕਦੀ ਨਹੀਂ ਕਰਦਾ, ਕਿਧਰੇ ਇੱਕ ਅੱਧ ਦੁੱਖ ਆ ਗਿਆ ਤੋ ਗਿਲਿਆਂ ਨਾਲ ਭਰ ਗਏ, ਗੁਰੂ ਇਹ ਕੀ ਕਰ ਛੱਡੇ, ਰੱਬਾ ਇਹ ਕੀ ਕਰ ਛੱਡੇ, ਪ੍ਰਮਾਤਮਾ ਇਹ ਕੀ ਕਰ ਛੱਡੇ, ਕਸੌਟੀ ਤੇ ਪੂਰਾ ਨਹੀਂ ਉਤਰਿਆ। ਮਨੁੱਖ ਸ਼ੁਕਰਾਨਾ ਕਰਦਾ ਹੈ ਸੁੱਖ ਦੇ ਚ, ਔਰ ਦੁੱਖ ਦੇ ਚ ਗਿਲੇ ਕਰਦਾ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸਕ ਇਹ ਨਾ ਆਖੀਅਨ ਜੇ ਲੇਖੇ ਵਰਤੇ ਸੋਏ। ਇਹ ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ, ਤੇਰੀ ਬੜੀ ਮਿਹਰਬਾਨੀ, ਤੇਰੀ ਬੜੀ ਬਖਸ਼ਿਸ਼, ਦੁਰਘਟਨਾ ਘਟ ਗਈ, ਇਹ ਰੱਬਾ ਇਹ ਤੂੰ ਕੀ ਕਰ ਛੱਡੇ, ਇਹ ਤੂੰ ਕੀ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਰੱਬ ਦੇ ਪ੍ਰੇਮੀ ਨਹੀਂ, ਬਸ ਇਹੀ ਕਸੌਟੀ ਹੈ। ਜਿਨ੍ਹਾਂ ਨੂੰ ਅਸੀਂ ਬੜਾ ਕਈ ਦਫਾ ਨਿਤਨੇਮੀ ਤੇ ਪ੍ਰੇਮੀ ਕਹਿੰਦੇ ਹਾਂ, ਮੈਂ ਤੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇਖਿਆ, ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਪਰਮਾਤਮਾ ਨੇ ਸਾਡੇ ਨਾਲ ਇਹ ਕਰ ਛੱਡਿਆ, ਜਿਵੇਂ ਪਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ। ਇਹ ਕਸੌਟੀ ਤੇ ਪੂਰਾ ਨਹੀਂ ਉਤਰਿਆ। ਦਾਸ ਗੁਲਾਮ ਜੋ ਹੋ ਗਿਆ ਕਬੂ, ਜੋ ਹੋ ਗਿਆ ਪ੍ਰਵਾਨ, ਇਸ ਵਾਸਤੇ ਬੜੀ ਸਹਿਜ ਬੁੱਧ ਚਾਹੀਦੀ ਹੈ, ਬੜਾ ਭੋਲਾ ਸੁਭਾਅ ਚਾਹੀਦਾ ਹੈ। ਹਰ ਮਨੁੱਖ ਲਈ ਔਖੀ ਖੇਡ ਹੈ, ਔਖੀ ਸਿਆਣਪ, ਚਤਰਾਈ, ਦੁਨਿਆਵੀ ਇਲਮ, ਹੰਕਾਰ ਇਤਨਾ ਭੋਲਾ ਹੋਣ ਨਹੀਂ ਦਿੰਦਾ ਕਿ ਖਿੜੇ ਮੱਥੇ ਕਸ਼ਟ ਨੂੰ ਵੀ ਕਬੂਲ ਕਰ ਲਈਏ। ਬਹੁਤ ਹੀ ਮੇਰੇ ਗੂੜੇ ਮਿੱਤਰ ਤੇ ਦੂਰ ਦੇ ਰਿਸ਼ਤੇ ਦੇ ਚ ਵੀ ਕਿਧਰੇ ਬਹੁਤ ਵੱਡਾ ਦੁੱਖ ਆ ਗਿਆ ਤੇ ਹੁਣ ਜਿਵੇਂ ਆਦਤ ਹੁੰਦੀ ਹੈ ਮੈਂ ਸਮਝਾਉਣ ਲੱਗਾ, ਮੈਂ ਕਿ ਸਹਿਨ ਕਰੋ, ਬਰਦਾਸ਼ਤ ਕਰੋ। ਕਹਿੰਦੇ ਤੁਹਾਨੂੰ ਆਵੇ ਤੇ ਤੁਹਾਨੂੰ ਪਤਾ ਚੱਲੇ, ਟੁੱਟ ਕੇ ਪੈ ਗਿਆ ਇਹ ਵਿਪਤਾ, ਤੁਹਾਨੂੰ ਪਏ ਤੇ ਤੁਹਾਨੂੰ ਪਤਾ ਚੱਲੇ। ਗੱਲਾਂ ਬਣਾਉਣੀਆਂ ਸਾਰਿਆਂ ਨੂੰ ਆਉਂਦੀਆਂ ਨੇ, ਇਹ ਅਸੀਂ ਵੀ ਕਹਿ ਸਕਦੇ ਹਾਂ। ਤੋ ਮੈਂ ਅਰਜ਼ ਕਰਾਂ, ਸੁੱਖ ਆਪਣੀ ਥਾਂ ਤੇ ਮਨੁੱਖ ਨੂੰ ਹਿਲਾ ਦਿੰਦਾ ਹੈ, ਬਹੁਤ ਸੁੱਖ ਆ ਰਹੇ ਮਨੁੱਖ ਰੋਗੀਆਂ ਨੂੰ ਛੱਡ ਦਈਏ, ਉੱਤੇ ਉੱਠਦੇ ਹੀ 10 ਵਜੇ ਨੇ, ਬਹੁਤ ਸੁਖਿਆਰੇ ਮਨੁੱਖ ਕੋਈ ਰੋਜ਼ ਸਤਸੰਗ ਦੇ ਚ ਨਹੀਂ ਆਉਂਦਾ। ਬਹੁਤ ਸੁਖਿਆਰੇ ਮਨੁੱਖ ਕੋਈ ਉੱਠ ਕੇ ਨਿਤਨੇਮ ਨਹੀਂ ਕਰਦੇ। ਮੈਂ ਬੜੇ ਬੜੇ ਧਨਾੜ ਸੁਖਿਆਰੇ ਦੇਖੇ ਨੇ, ਉਹ ਵੀ ਉੱਠਦਿਆਂ ਸਾਰ 10 ਵਜੇ ਫਿਰ ਅਖਬਾਰ ਚਾਹੀਦਾ ਤੇ ਅਖਬਾਰ ਦੇ ਸੰਸਾਰ ਵਿੱਚ ਸੰਸਾਰ ਦੀਆਂ ਗੱਲਾਂ, ਇੱਥੇ ਅੱਗ ਲੱਗ ਗਈ, ਇੱਥੇ ਐਕਸੀਡੈਂਟ ਹੋ ਗਿਆ, ਉੱਥੇ ਝਗੜਾ ਹੋ ਗਿਆ। ਮਨੁੱਖ ਪੜ੍ਹਨਾ ਵੀ ਆਖਿਰ ਇਹੀ ਚਾਹੁੰਦਾ ਹੈ। ਜਿਸ ਦਿਨ ਅਖਬਾਰ ਦੇ ਚ ਐਸੀ ਕੋਈ ਖਬਰ ਨਾ ਹੋਵੇ, ਬੰਦਾ ਕਹਿ ਦਿੰਦਾ ਅੱਜ ਤੇ ਅਖਬਾਰ ਦੇ ਚ ਕੁਛ ਵੀ ਨਹੀਂ, ਪੜ੍ਹ ਕੇ ਸਵਾਦ ਹੀ ਨਹੀਂ ਹੈ ਅਤੇ ਕੁਛ ਵੀ ਨਹੀਂ। ਕਿਧਰੇ ਕੋਈ ਐਕਸੀਡੈਂਟ ਹੋਵੇ, ਲੜਾਈ ਝਗੜਾ ਹੋਵੇ, ਕੱਲ ਕਲੇਸ਼ ਮਚੇ, ਕਿਧਰੇ ਅੱਗ ਲੱਗੇ, ਇਹ ਖਬਰਾਂ ਬੜੀਆਂ ਗਰਮ ਗਰਮ ਨੇ। ਅਖਬਾਰ ਜ਼ਿਆਦਾ ਵਿਕਦੇ ਨੇ। ਇਹੋ ਜਿਹਾਂ ਦਾ ਅਖਬਾਰ 10 ਵਜੇ ਉੱਠ ਕੇ ਪਹਿਲੇ ਪੜਿਆ, ਮਨ ਤੇ ਪਹਿਲੇ ਖਿੰਡ ਗਿਆ ਤੇ ਜੇ ਭੁੱਲ ਚੁੱਕ ਨਾਲ ਕਿਧਰੇ ਨਿਤਨੇਮ ਕਰਨ ਲੱਗ ਪਿਆ, ਯਕੀਨ ਜਾਣੋ ਇਸ ਨੂੰ ਅਖਬਾਰ ਦੀਆਂ ਖਬਰਾਂ ਯਾਦ ਆਣਗੀਆਂ, ਪਰਮਾਤਮਾ ਯਾਦ ਨਹੀਂ ਆਵੇਗਾ, ਨਹੀਂ ਆਵੇਗਾ। ਪਹਿਲੇ ਨਿਤਨੇਮ ਕਰ ਲੈ, ਅੰਮ੍ਰਿਤ ਵੇਲੇ ਉੱਠ ਲੈ, ਅਖਬਾਰ ਪੜ੍ਹਨ ਨੂੰ ਸਾਰਾ ਦਿਨ ਪਏ। ਪਰ ਹੈਰਾਨ ਹੈ ਇਸ ਧਾਰਮਿਕ ਦੇਸ਼ ਦੇ ਚ ਹੁਣ ਤੇ ਸਵੇਰੇ ਸਵੇਰੇ ਅਖਬਾਰ ਦਾ ਹੀ ਨਿਤਨੇਮ ਹੈ, ਕਿਸੇ ਘਰ ਦੇ ਚ ਵੀ ਚਲੇ ਜਾਓ। ਮੈਂ ਤਾਂ ਦੇਖ ਕੇ ਹੈਰਾਨ ਹੋਇਆ। ਮੈਂ ਬਹੁਤ ਸਾਰੀ ਥਾਵਾਂ ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ, ਲਾਇਬ੍ਰੇਰੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਖੋਲਿਆ ਕਰ ਤੇ ਸਾਰੇ ਅਖਬਾਰ ਪੜ੍ਹਨ ਨੂੰ ਬੈਠ ਜਾਂਦੇ ਨੇ, ਮਨ ਇਤਨਾ ਖਿੰਡਾ ਲੈਂਦੇ ਨੇ ਤਾਂ ਕੀ ਕੀਰਤਨ ਸੁਣਨਗੇ, ਕਿਸ ਤਰ੍ਹਾਂ ਸੁਣਨਗੇ, ਕੀ ਕਥਾ ਸੁਣਨਗੇ। ਤੇ ਅਖਬਾਰ ਵਿੱਚ ਇਹ ਕੁਛ ਹੁੰਦਾ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸਖ ਇਹ ਨਾ ਆਖੀਐਨ ਜੋ ਲੇਖੇ ਵਰਤੇ ਸੋਏ। ਕਿਸੇ ਪ੍ਰਕਾਰ ਦਾ ਲੇਖਾ ਜੋਖਾ ਕਰਦਾ ਹੀ ਨਹੀਂ, ਜੋ ਹੋ ਗਿਆ ਕਬੂਲ, ਜੋ ਹੋ ਰਿਹਾ ਕਬੂਲ, ਜੋ ਹੋ ਰਿਹਾ ਪ੍ਰਵਾਨ। ਗੁਲਾਮ ਦਾਸ ਚਲੋ ਇਸ ਦੇ ਉੱਤੇ ਮੈਂ ਹੋਰ ਛੋਟੀ ਜਿਹੀ ਗਾਥਾ ਸਰਵਣ ਕਰਾ ਕੇ ਸ਼ਬਦ ਦੇ ਅਰਥ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਇਹਦੇ ਚ ਦਾਸ ਕਾ ਦੁੱਖ ਬਿਦਾਰ ਆ, ਦਾਸ ਦੇ ਸਾਰੇ ਦੁੱਖ ਨਾਸ ਕਰ ਦਿੱਤੇ, ਬਜਾ ਦਿੱਤੇ, ਦਾਸ ਦੀ ਮਹਿਮਾ ਬਣਾ ਦਿੱਤੀ। ਇਹਦਾ ਮਤਲਬ ਹੈ ਜਿਸ ਦਾਸ ਦੇ ਸਾਰੇ ਦੁੱਖ ਬਜਾ ਦਿੱਤੇ, ਜਿਸ ਦਾਸ ਨੂੰ ਮਾਲਕ ਬਣਾ ਦਿੱਤਾ ਹੈ, ਤਾਂ ਪਹਿਲੇ ਉਸ ਦਾਸਾ ਭਾਵ ਦੇ ਗੁਣ ਤੇ ਦੇਖੋ, ਉਹਨੂੰ ਤੇ ਵਿਚਾਰੋ। ਦਾਸ ਹੋਣਾ ਕੋਈ ਸੌਖੀ ਖੇਡ ਨਹੀਂ ਹੈ। ਮੈਂ ਜ਼ਾਤੀ ਤਜਰਬਾ ਕਰਕੇ ਵੀ ਇੱਕ ਜਗ੍ਹਾ ਦੇਖਿਆ, ਇੱਥੇ ਹੀ ਗੁਰਦੁਆਰਾ ਸੇਜਗੰਜ ਸਾਹਿਬ ਦੇ ਚ ਇੱਕ ਸੱਜਣ ਦਾ ਤਕੀਆ ਕਲਾਮ, ਜਿਹਨੂੰ ਵੀ ਮਿਲੇ ਹੱਥ ਜੋੜ ਕੇ, ਮੈਂ ਤੁਹਾਡੇ ਚਰਨਾਂ ਦੀ ਦੌੜ, ਮੈਂ ਤੁਹਾਡੇ ਚਰਨਾਂ ਦੀ ਖਾਕ। ਕਈ ਤੇ ਟਿਚਕਰ ਕਰਕੇ ਕਹਿੰਦੇ ਸਨ ਉਹ ਚਰਨਾਂ ਦੀ ਖਾਕ ਆ ਰਹੀ ਹੈ, ਕਿਉਂਕਿ ਜ਼ਬਾਨ ਤੇ ਇਹੀ ਲਫ਼ਜ਼ ਜਿਹਨੂੰ ਮਿਲਣਾ, ਮੈਂ ਤੁਹਾਡੇ ਚਰਨਾਂ ਦੀ ਖਾਕ, ਮੈਂ ਤੁਹਾਡੇ ਪੈਰਾਂ ਦੀ ਖਾਕ। ਗੁਰਦੁਆਰੇ ਅੰਦਰ ਜਾਂਦੇ ਹਾਂ, ਬਾਹਰ ਆਉਂਦੇ ਹਾਂ, ਹਰ ਇੱਕ ਨੂੰ ਇਸ ਤਰ੍ਹਾਂ ਕਹਿਣਾ ਔਰ ਸੇਵਾ ਵੀ ਕਰਦੇ ਰਹਿਣਾ, ਮੈਂ ਤੁਹਾਡੇ ਚਰਨਾਂ ਦੀ ਦੋ। ਇੱਕ ਦਿਨ ਜੋ ਮੈਂ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਚ, ਰਸਤੇ ਚ ਹੀ ਮਿਲ ਗਿਆ, ਸਰਾਂ ਦੇ ਚ ਹੀ ਮਿਲ ਗਿਆ, ਮਸਕਿਨ ਜੀ ਮੈਂ ਤੁਹਾਡੇ ਚਰਨਾਂ ਦੀ ਖਾਕ। ਮੈਂ ਕਈ ਦਿਨਾਂ ਦੀ ਮੈਂ ਵੀ ਸੋਚਦਾ ਪਿਆ ਤੂੰ ਖਾਕ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਪੈਰਾਂ ਦੀ ਖਾਕ। ਉਹਨੇ ਤੇ ਮੂੰਹ ਬਣਾ ਲਿਆ ਇਕਦਮ, ਉਹਦਾ ਤੇ ਚਿਹਰਾ ਉਤਰ ਗਿਆ। ਦੂਜੇ ਦਿਨ ਦੂਰੋਂ ਹੀ ਮੈਨੂੰ ਦੇਖ ਕੇ ਰਸਤਾ ਬਚਾ ਗਿਆ, ਇੱਕ ਪਾਸੇ ਲੰਘ ਗਿਆ, ਕਿਧਰੇ ਮਸਕੀਨ ਆਖ ਨਾ ਦੇਵੇ ਚਰਨਾਂ ਦੀ, ਤੂੰ ਤਾਂ ਹੈ ਹੀ ਤੋੜ, ਤੂੰ ਤਾਂ ਹੈ ਹੀ ਤੋੜ। ਫਿਰ ਮੈਂ ਹੀ ਉਹਦੇ ਪਿੱਛੇ ਗਿਆ, ਮੈਂ ਕਿਹਾ ਹੱਦ ਹੋ ਗਈ, ਰੋਜ਼ ਤੂੰ ਆਪ ਕਹਿੰਦਾ ਸੀ, ਸਾਰਿਆਂ ਨੂੰ ਕਹਿੰਦਾ ਸੀ ਮੈਂ ਤੁਹਾਡੇ ਚਰਨਾਂ ਦੀ ਖਾਕ, ਤੁਹਾਡੇ ਚਰਨਾਂ ਦੀ ਖਾਕ। ਤੇ ਇੱਕ ਦਿਨ ਮੈਂ ਆਖ ਲਿਆ ਤੇ ਤੈਨੂੰ ਬੁਰਾ ਕਿਉਂ ਲੱਗੇ, ਤੂੰ ਔਖਾ ਕਿਉਂ ਹੋਇਆ, ਅੱਜ ਤੱਕ ਤੈਨੂੰ ਕਿਸੇ ਨੇ ਨਹੀਂ ਦੱਸਿਆ, ਮੈਂ ਤੈਨੂੰ ਦੱਸਾਂ, ਤੂੰ ਚਰਨਾਂ ਦੀ ਖਾਕ ਨਹੀਂ, ਤੂੰ ਸਿਰ ਦੀ ਦੌੜ ਹੈ, ਤੂੰ ਸਿਰ ਦੀ ਖਾਕ। ਇਸ ਤਰ੍ਹਾਂ ਆਖਣ ਦੇ ਚ ਵੀ ਤੇਰੀ ਆਕੜ ਹੈ। ਇਹ ਤੇ ਸੌਖਾ ਸੀ ਜੀ, ਦਾਸਨ ਦਾਸ, ਦਾਸਨ ਦਾਸ ਜੋ ਹੋ ਰਿਹਾ ਕਬੂਲ, ਜੋ ਹੋ ਗਿਆ ਪ੍ਰਵਾਨ, ਇੱਜ਼ਤ ਮਿਲੀ ਪ੍ਰਵਾਨ, ਬੇਇੱਜ਼ਤੀ ਹੋ ਗਈ ਠੀਕ, ਸੁਖ ਮਿਲਿਆ ਠੀਕ, ਦੁੱਖ ਮਿਲਿਆ ਠੀਕ, ਇੱਛਾ ਪੂਰੀ ਹੋ ਗਈ ਹੈ ਠੀਕ ਹੈ, ਨਹੀਂ ਪੂਰੀ ਹੋਈ ਤਾਂ ਵੀ ਠੀਕ। ਇਹਦੇ ਵਾਸਤੇ ਦਾਸਾ ਭਾਵ ਦਾ ਇੱਕ ਮਨੋ ਅਵਸਥਾ ਬਣਾਉਣੀ ਪੈਂਦੀ ਹੈ ਔਰ ਬਹੁਤ ਭੋਲਾ ਹੋਣਾ ਪੈਂਦਾ, ਅੰਦਰੋਂ ਬਾਹਰੋਂ ਇੱਕ ਹੋਣਾ ਪੈਂਦਾ। ਅਜੋਕੀ ਸਦੀ ਔਰ ਅੱਜ ਦਾ ਇਹ ਯੁੱਗ ਪੜ੍ਹ ਲਿਖ ਕੇ ਇਤਨਾ ਸਿਆਣਾ ਹੋ ਗਿਆ, ਸੰਸਾਰ ਦੀ ਸਮਝ ਆ ਗਈ ਹੈ, ਚੰਗੀ ਗੱਲ ਹੈ, ਪਰ ਇਸ ਸਮਝ ਨਾਲ ਹੰਕਾਰ ਇਤਨਾ ਵਧ ਗਿਆ, ਭੋਲਾਪਨ ਤੇ ਉੱਡ ਗਿਆ ਮਨੁੱਖ ਦਾ। ਮੌਲਾਨਾ ਰੂਮ ਨੇ ਮਸਨਵੀ ਵਿੱਚ ਇੱਕ ਕਹਾਣੀ ਲਿਖੀ ਹੈ, ਉਹ ਆਪ ਨੂੰ ਸਰਵਣ ਕਰਾਵਾਂ। 25-30 ਭੇਡਾਂ ਇੱਕ ਅਯਾਲੀ ਕੋਲ ਸਨ, ਵਿਚਾਰਾ ਯਤੀਮ ਸੀ, 8-9 ਸਾਲ ਦਾ ਸੀ, ਮਾਂ ਬਾਪ ਚਲਾਣਾ ਕਰ ਗਏ ਤੇ ਮਾਂ ਬਾਪ ਜਿਹੜੀ ਦੌਲਤ ਛੱਡ ਗਏ 25-30 ਬੇਡਾਂ, ਬਾਕੀ ਕੁਛ ਵੀ। ਇਹਨਾਂ ਭੇਡਾਂ ਨੂੰ ਜੰਗਲ ਦੇ ਚਰਾਂਦਾ, ਇਹਨਾਂ ਦੀ ਭੇਡਾਂ ਦੀ ਉੱਨ ਵੇਚ ਕੇ ਤੇ ਦੁੱਧ ਵੇਚ ਕੇ ਆਪਣੀਆਂ ਬਾਕੀ ਲੋੜਾਂ ਦੀ ਪੂਰਤੀ ਕਰਦਾ। ਸਾਰਾ ਦਿਨ ਜੰਗਲ ਵਿਚ ਰਹਿੰਦਾ, ਸ਼ਾਮ ਨੂੰ ਆਪਣੀ ਝੁੱਗੀ ਚ ਆ ਜਾਂਦਾ, ਉਹ ਝੁੱਗੀ ਵੀ ਜੰਗਲ ਵਿਚ ਸ਼ਹਿਰ ਤੋਂ ਬਾਹਰ। ਇੱਕ ਦਿਨ ਚਾਉ ਜਾ ਗਿਆ, ਭੇਡਾਂ ਨੂੰ ਜਲਦੀ ਰਿਹਾ ਅੱਜ, ਚਲੋ ਸ਼ਹਿਰ ਦੇਖਾਵਾਂ, ਸਾਰਾ ਸ਼ਹਿਰ ਦੇਖਾਵਾਂ, ਘੁੰਮ ਫਿਰ ਆਵਾਂ, ਕੋਈ ਥੋੜੀਆਂ ਵਸਤੂਆਂ ਵੀ ਲਿਆਵਾਂ, ਉਹਨੂੰ ਵੇਚ ਕੇ, ਦੁੱਧ ਵੇਚ ਕੇ ਭੇਡਾਂ ਦਾ ਕੋਈ ਥੋੜੇ ਬਹੁਤ ਪੈਸੇ ਜਮ੍ਹਾਂ ਕਰ ਲੈਂਦਾ ਸੀ, ਆਪਣੀ ਬਾਕੀ ਉਪਜੀਵਿਕਾ ਚਲਾਉਂਦਾ ਸੀ। ਸ਼ਹਿਰ ਵਿਚ ਦਾਖਲ ਹੋਣ ਲੱਗਾ ਤੇ ਸ਼ਹਿਰ ਦੀ ਨੁੱਕੜ ਤੇ ਇਬਾਦਤ ਗਾਹ ਸੀ, ਮਸਜਿਦ ਸੀ, ਉੱਥੇ ਵਾਜ਼, ਅਸੀਂ ਕਥਾ ਵਾਚਕ ਕਹਿੰਦੇ ਹਾਂ, ਉਹ ਜੋ ਰੱਬ ਦੀ ਵਿਆਖਿਆ ਕਰਦੇ ਨੇ, ਕੁਰਾਨ ਦੀ ਵਿਆਖਿਆ ਕਰਦੇ ਨੇ, ਉਹਨਾਂ ਨੂੰ ਵਾਇਜ਼ ਕਹਿੰਦੇ ਨੇ। ਵਾਇਜ਼ ਇਹ ਆਵਾਜ਼ ਦੇ ਰਿਹਾ ਸੀ ਕਿ ਖੁਦਾ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ, ਖੁਦਾ ਲਾ ਮਕਾਨ ਹੈ, ਉਹਦਾ ਕੋਈ ਮਕਾਨ ਨਹੀਂ ਹੈ, ਅਨਾਮ ਹੈ, ਅਠਾਮ ਹੈ, ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ, ਲਾ ਮਕਾਨ ਹੈ, ਲਾ ਸ਼ਰੀਕ ਹੈ, ਖੁਦਾ ਵਾਹਿਦ ਹੈ, ਕੱਲਾ ਹੀ ਹੈ, ਬਿਲਕੁਲ ਕੱਲਾ ਹੀ ਹੈ, ਵਾਹਿਦ ਹੈ, ਉਹ ਕੱਲਾ ਹੈ, ਉਹ ਲਾ ਮਕਾਨ ਹੈ, ਉਹ ਲਾ ਸ਼ਰੀਕ ਹੈ। ਇਨ੍ਹਾਂ ਤਿੰਨ ਪਹਿਲੂਆਂ ਦੀ ਉਹ ਵਿਆਖਿਆ ਕਰ ਰਿਹਾ ਸੀ, ਜੈਸੇ ਗੁਰਬਾਣੀ ਕਹਿੰਦੀ, ਤਿਸ ਕਾ ਸ਼ਰੀਕ ਕੋ ਨਾਹੀ ਨਾ ਕੋ ਕੰਟਕ ਵਹਿ ਰਾਈ, ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੈ, ਕੋਈ ਸ਼ਰੀਕ ਤੇ ਉਹਦਾ ਨਿਸ਼ਚਿਤ ਕੋਈ ਟਿਕਾਣਾ ਮਕਾਨ ਨਹੀਂ ਹੈ, ਅਨਾਮ ਹੈ, ਅਠਾਮ ਹੈ, ਕਿਉਂਕਿ ਵਿਆਪਕ ਹੈ। ਲਾ ਸ਼ਰੀਕ, ਲਾ ਮਕਾਨ ਤੇ ਵਾਹਿਦ, ਕੱਲਾ ਹੈ, ਇਹਦੀ ਵਿਆਖਿਆ ਉਸਨੇ ਕੀਤੀ। ਮਸਜਿਦ ਚ ਬੈਠੇ ਸਾਰੇ ਸਰੋਤਿਆਂ ਨੇ ਸੁਣੀ, ਬਾਹਰ ਖੜੇ ਹੋਏ ਇਸ ਅਯਾਲੀ ਨੇ ਸੁਣੀ, ਬੜਾ ਖੁਸ਼ ਹੋ ਗਿਆ, ਬੜਾ ਪ੍ਰਸੰਨ ਹੋਇਆ। ਪਹਿਲੀ ਦਫਾ ਅੱਜ ਹਿਰਦੇ ਦੇ ਦਾਗ ਵੀ ਬੜੇ ਖੁੱਲੇ, ਸ਼ਹਿਰ ਜਾਣਾ ਭੁੱਲ ਗਿਆ, ਵਾਪਸ ਆ ਗਿਆ। ਕਹਿੰਦਾ, ਲੈ ਖੁਦਾਇਆ, ਸਾਨੂੰ ਪਤਾ ਹੀ ਨਹੀਂ ਸੀ ਤੂੰ ਵੀ ਸਾਡੀ ਤਰ੍ਹਾਂ ਲਾ ਸ਼ਰੀਕ ਹੈ, ਸਾਡਾ ਵੀ ਕੋਈ ਨਹੀਂ, ਕੋਈ ਵੀ ਨਾ ਮਾਂ, ਨਾ ਬਾਪ, ਨਾ ਭਰਾ, ਨਾ ਭੈਣ, ਕੋਈ ਵੀ ਨਹੀਂ। ਤੂੰ ਵੀ ਸਾਡੀ ਤਰ੍ਹਾਂ ਲਾ ਮਕਾਨ ਹੈ, ਤੇਰਾ ਵੀ ਕੋਈ ਮਕਾਨ ਕੋਈ ਨਹੀਂ, ਆਪਣਾ ਵੀ ਕੋਈ ਕੋਈ ਨਹੀਂ, ਇਹ ਜੰਗਲ ਦੀ ਝੁੱਗੀ ਜਿਹਾ ਬਣਾਈ ਹੈ। ਤੇ ਖੁਦਾ ਤੂੰ ਕੱਲਾ ਹੈ, ਆ ਖੁਦਾਇਆ ਮੈਂ ਵੀ ਕੱਲਾ, ਕੋਈ ਵੀ ਨਹੀਂ, ਮੇਰਾ ਕੋਈ ਵੀ ਨਹੀਂ। ਅੱਜ ਪਤਾ ਚੱਲਿਆ ਤੂੰ ਮੇਰੇ ਵਰਗਾ, ਅੱਜ ਪਤਾ ਚੱਲਿਆ। ਪਤਾ ਦੋਸਤੀ ਕਿੱਥੇ ਹੁੰਦੀ ਹੈ? ਜਾਂ ਤੇ ਦੂਜੇ ਨੂੰ ਆਪਣੇ ਵਰਗਾ ਬਣਾਓ, ਜਾਂ ਖੁਦ ਦੂਜੇ ਵਰਗੇ ਬਣੋ, ਤਾਂ ਆਉਂਦੀ। ਉਂਝ ਨਹੀਂ ਆਉਂਦੀ ਦੋਸਤੀ, ਸਮਤਲ ਤੇ ਆਉਂਦੀ ਹੈ। ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ, ਵੱਡੇ ਛੋਟੇ ਦੇ ਚ ਮਿੱਤਰਤਾ ਨਹੀਂ ਆਉਂਦੀ। ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ। ਰਸ ਇੱਕ ਬਹੁਤ ਵੱਡਾ ਇੱਕ ਬਹੁਤ ਛੋਟਾ, ਦੋਸਤੀ ਨਹੀਂ ਟਿਕਦੀ ਨਹੀਂ। ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਦੋ ਮੂਰਖਾਂ ਦੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਹੋ ਸਕਦੀ। ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਹੋ ਸਕਦੀ, ਦੋ ਲੋਭੀਆਂ ਦੀ ਸ਼ਾਇਦ ਵਕਤੀ ਹੋ ਜਾਏ, ਸੰਤੋਖੀਆਂ ਦੀ ਆਉਂਦੀ। ਇੱਕ ਅਗਿਆਨੀ ਹੈ ਇੱਕ ਗਿਆਨੀ ਹੈ, ਦੋਸਤੀ ਨਹੀਂ ਆਉਂਦੀ, ਨਹੀਂ ਆਉਂਦੀ। ਦੋ ਅਗਿਆਨੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਗਿਆਨੀਆਂ ਦੇ ਹੋ ਸਕਦੀ। ਇਤਨੀ ਮਰਜ਼ ਕਰਦੇ ਹਾਂ, ਗਿਆਨੀ ਤੇ ਅਗਿਆਨੀ ਦੀ ਦੋਸਤੀ ਨਹੀਂ ਆਉਂਦੀ, ਦੁਸ਼ਟ ਤੇ ਸੱਜਣ ਦੀ ਦੋਸਤੀ ਨਹੀਂ ਆਉਂਦੀ। ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ। ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ। ਇੱਕ 70 ਸਾਲ ਦਾ ਬੁੱਢਾ ਹੈ, ਇੱਕ 5 ਸਾਲ ਦਾ ਬੱਚਾ ਹੈ, ਤਾਂ ਦਾਦੇ ਪੋਤੇ ਦਾ ਸੰਬੰਧ ਤੇ ਹੋ ਸਕਦਾ ਹੈ, ਦੋਸਤੀ ਨਹੀਂ ਹੋ ਸਕਦੀ। ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੋ ਸਕਦਾ, ਵਿਚਾਰਾਂ ਦਾ ਆਪਸੀ ਵਟਾਂਦਰਾ ਨਹੀਂ ਹੋ ਸਕਦਾ। ਇੱਕ 5 ਸਾਲ ਦਾ ਬੱਚਾ, ਇੱਕ 70 ਸਾਲ ਦਾ ਬੁੱਢਾ, ਇਹ ਉਲਟਾ ਸਮਝ ਗਿਆ। ਹੁਣ ਚਾਹੀਦਾ ਤਾਂ ਇਹ ਸੀ ਜੋ ਖੁਦਾ ਦੇ ਗੁਣ ਨੇ ਉਹਨਾਂ ਨੂੰ ਸਮਝਦਾ। ਲੋਕ ਕੁਟੁੰਬ ਸਭ ਹੁੰਦੇ ਤੋਰੇ ਤੋ ਆਪਣ ਬੇੜੀ ਆਵੇ, ਪਰ ਭੋਲਾ ਸੀ ਵਿਚਾਰਾ। ਇਹ ਦੁਨਿਆਵੀ ਇਲਮ ਦੀ ਚਲਾਕੀਆਂ ਉਹਦੇ ਕੋਲ ਨਹੀਂ ਸਨ। ਪੌਲਸ ਪੌਲਸ ਵਾਪਸ ਆਇਆ, ਅੱਜ ਬੜਾ ਖੁਸ਼ ਹੈ। ਸ਼ਾਮ ਦਾ ਸਮਾਂ ਹੋਇਆ, ਭੇਡਾਂ ਦਾ ਦੁੱਧ ਉਸਨੇ ਕੱਢਿਆ ਤੇ ਗਰਮ ਕੀਤਾ। ਬਾਜਰੇ ਦੀਆਂ 2 ਰੋਟੀਆਂ ਬਣਾਈਆਂ ਨੇ ਤੇ ਹੱਥ ਜੋੜ ਕੇ ਖੁਦਾ ਦੀ ਤਰਫ ਉੱਪਰ ਮੂੰਹ ਕਰਕੇ ਅੱਖਾਂ ਕਰਕੇ ਕਹਿੰਦਾ, ਖੁਦਾਇਆ ਤੂੰ ਵਾਹਿਦ ਹੈ, ਲਾ ਸ਼ਰੀਕ ਹੈ, ਲਾ ਮਕਾਨ ਹੈ। ਆਪਾਂ ਵੀ ਲਾ ਮਕਾਨ ਹਾਂ, ਲਾ ਸ਼ਰੀਕ ਹਾਂ, ਵਾਹਿਦ ਹਾਂ, ਕੱਲੇ ਹਾਂ। ਹੁਣ ਮੈਂ ਦੇਖਿਆ ਤੇਰੀ ਮੇਰੀ ਦੋਸਤੀ ਹੋ ਸਕਦੀ ਹੈ, ਪਰ ਤੇਰੇ ਨਾਲੋਂ ਕੁਛ ਮੇਰੇ ਕੋਲ ਵੱਧ ਹੈ। ਉਹ ਜੋ ਵਾਇਜ਼ ਹੈ ਨਾ, ਉਹਨੇ ਨਹੀਂ ਦੱਸਿਆ ਤੇਰੇ ਕੋਲ ਭੇਡਾਂ ਨੇ, ਮੇਰੇ ਕੋਲ ਭੇਡਾਂ ਹੈਗੀਆਂ, ਤੇ ਤੂੰ ਆ ਮੇਰੇ ਕੋਲ, ਦੇਖ ਮੈਂ ਦੁੱਧ ਗਰਮ ਕੀਤਾ ਹੋਇਆ, ਤੈਨੂੰ ਪਿਲਾਵਾਂਗਾ। ਮੈਨੂੰ ਤੇਰੀਆਂ ਖੂਬੀਆਂ ਦਾ ਨਹੀਂ ਪਤਾ, ਮੇਰੀਆਂ ਖੂਬੀਆਂ ਸੁਣ ਲੈ। ਆਪਣੇ ਗੁਣ ਰੱਬ ਨੂੰ ਸੁਣਾਉਂਦਾ ਪਿਆ, ਹੇ ਖੁਦਾਇਆ ਜੇ ਤੈਨੂੰ ਕਦੀ ਤਾਪ ਚੜ ਜਾਏ ਨਾ, ਮੈਨੂੰ ਥੋੜਾ ਜਿਹਾ ਜੜੀ ਬੂਟੀਆਂ ਦਾ ਵੀ ਗਿਆਨ ਹੈ, ਮੇਰਾ ਪਿਓ ਮੈਨੂੰ ਦੇ ਗਿਆ ਸੀ, ਮੈਂ ਉਹ ਜੜੀ ਬੂਟੀ ਖੋਲ ਕੇ ਤੈਨੂੰ ਪਿਲਾਵਾਂਗਾ, ਤੇਰਾ ਤਾਪ ਲਾ ਦਿਆਂਗਾ। ਖੁਦਾਇਆ ਜੇ ਤੇਰੇ ਕੱਪੜੇ ਪਾਟ ਜਾਣਨਾ, ਮੈਨੂੰ ਸੀਣ ਦੀ ਜਾਂਚ ਵੀ ਆਉਂਦੀ ਹੈ, ਮੇਰੇ ਕੋਲ ਸੋਈ ਧਾਗਾ ਵੀ ਹੈ, ਪਤਾ ਨਹੀਂ ਤੇਰੇ ਕੋਲ ਹੈ ਕਿ ਨਹੀਂ ਹੈ। ਤੇ ਖੁਦਾ ਹੋਰ ਸੁਣ ਲੈ, ਮੇਰੇ ਕੋਲ ਇੱਕ ਹੋਰ ਵੀ ਗੁਣ ਹੈ, ਤੇਰੀ ਜੁੱਤੀ ਕਿਧਰੇ ਪਾਟ ਜਾਏ ਮੈਂ ਉਹ ਵੀ ਸੀ ਦਿਆਂਗਾ, ਮੈਨੂੰ ਉਹ ਵੀ ਬਣਾਉਣ ਦੀ ਜਾਚ ਆਉਂਦੀ ਹੈ। ਮੈਂ ਆਪਣੀ ਰੋਟੀ ਆਪ ਬਣਾ ਲੈਣਾ, ਇਹ 2 ਰੋਟੀਆਂ ਮੈਂ ਬਣਾਈਆਂ ਨੇ ਬਾਜਰੇ ਦੀਆਂ, ਇੱਕ ਤੇਰੇ ਵਾਸਤੇ, ਇੱਕ ਆਪਣੇ ਵਾਸਤੇ। ਹੇ ਖੁਦਾਇਆ ਦੇਖ, ਤੂੰ ਕਦੀ ਮੈਲਾ ਹੋ ਜਾਏ, ਉਹ ਸਾਹਮਣੇ ਛੱਪੜੀ ਹੈ ਨਾ, ਮੈਂ ਉੱਥੇ ਤੈਨੂੰ ਇਸ਼ਨਾਨ ਕਰਾਵਾਂ, ਮਲ ਮਲ ਕੇ ਤੇਰੀ ਮੈਲ ਲਾ ਦਿਆਂਗਾ ਜਿਹੜੀ ਤੈਨੂੰ ਚੰਬੜੀ ਹੋਵੇ। ਤੇ ਜੇ ਕਿਧਰੇ ਤੇਰੇ ਸਿਰ ਦੇ ਚ ਜੂਆਂ ਪੈ ਗਈਆਂ, ਮੌਲਾਨਾ ਰੂਮ ਨੇ ਜੋ ਕੁਛ ਲਿਖਿਆ, ਜੇ ਜੂਆਂ ਪੈ ਗਈਆਂ ਹੋਣ ਮੈਂ ਆਪਣੀ ਮਾਂ ਕੋਲੇ ਜਾਚ ਵੀ ਸਿੱਖੀ ਸੀ ਤੇਰੀਆਂ ਸਾਰੀਆਂ ਜੂਆਂ ਕੱਢਦੇ ਆ ਇੰਜ ਫਰਿਆਦ ਕਰਦਾ ਪਿਆ ਹਜ਼ਰਤ ਮੂਸਾ ਕੋਲ ਦੀ ਲੰਘਿਆ ਮੂਸਾ ਉਹਨੇ ਖਿੱਚ ਕੇ ਉਸ ਨੂੰ ਚਪੇੜ ਮਾਰੀ ਇਹ ਕੀ ਕਰ ਰਿਹਾ ਖੁਦਾ ਦੀ ਤੋਹੀਨ ਕਰ ਰਿਹਾ ਉਹਦੀ ਤੂੰ ਜੂਆਂ ਕੱਢੇਗਾ ਉਹਦੀ ਤੂੰ ਮਹਿਲ ਦੋਵੇਂਗਾ ਜੋ ਹੈ ਹੀ ਨਿਰਮਲ ਜਿਹਨੂੰ ਮਹਿਲ ਲੱਗਦੀ ਹੀ ਨਹੀਂ ਤੂੰ ਉਹਨੂੰ ਰੋਟੀ ਖਿਲਾਵੇਂਗਾ ਜਿਹਨੂੰ ਭੁੱਖ ਲੱਗਦੀ ਹੀ ਨਹੀਂ ਤੂੰ ਉਹਦਾ ਤਾਪ ਉਤਾਰੇਗਾ ਦਵਾਈ ਘੋਲ ਘੋਲ ਕੇ ਪਿਲਾਏਗਾ ਵਿਚਾਰਾ ਪ੍ਰਾਰਥਨਾ ਕਰ ਰਿਹਾ ਸੀ ਪ੍ਰਾਰਥਨਾ ਦੇ ਬੋਲ ਉਹਦੀ ਜਿਹੜੀ ਜ਼ਬਾਨ ਤੇ ਸਨ ਉਹ ਮੌਲਾਨਾ ਰੋਮ ਨੇ ਇੰਜ ਲਿਖੇ ਨੇ ਤੂੰ ਕੁਜਾਈ ਤਾ ਸ਼ਵਮ ਮਮ ਚਾਕਰ ਤੂੰ ਕਿੱਥੇ ਹੈ ਤੇ ਤੂੰ ਮੇਰੇ ਵਰਗਾ ਪਰ ਅੱਜ ਮੈਂ ਫੈਸਲਾ ਕਰ ਰਿਹਾ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰਾ ਦਾਸ ਬਣਨਾ ਮੈਂ ਤੇਰਾ ਚਾਕਰ ਬਣਨਾ ਤੂੰ ਕੁਜਾਈ ਮੈਨੂੰ ਨਹੀਂ ਪਤਾ ਤੂੰ ਕਿੱਥੇ ਹੈ ਤੂੰ ਮੇਰੇ ਵਰਗਾ ਲਾ ਸ਼ਰੀਕ ਹੈ ਲਾ ਮਕਾਨ ਹੈ ਵਾਹਿਦ ਹੈ ਪਰ ਖੁਦਾਇਆ ਪਤਾ ਨਹੀਂ ਗੱਲ ਕੀ ਹੈ ਮੈਂ ਸੁਣ ਕੇ ਇਤਨਾ ਪ੍ਰਭਾਵਿਤ ਹੋ ਗਿਆ ਹੁਣ ਮੈਂ ਤੇਰਾ ਗੁਲਾਮ ਬਣਨਾ ਚਾਹੁੰਦਾ ਹੁਣ ਮੈਂ ਤੇਰਾ ਨਿਮਾਣਾ ਸੇਵਕ ਤੂੰ ਕੁਜਾਈ ਤਾ ਸ਼ਮਮ ਮਮ ਚਾ ਕਰਦ ਕਿੱਥੇ ਹੈ ਤੂੰ ਮੈਂ ਤੇਰੀ ਚਾਕਰੀ ਕਰਨੀ ਮੈਂ ਤੇਰੀ ਸੇਵਾ ਕਰਨੀ ਜਿਹੜੀ ਸੇਵਾ ਮੈਨੂੰ ਆਉਂਦੀ ਹੈ ਢੰਗ ਮੇਰੇ ਕੋਲ ਹੈ ਖੁਦਾਇਆ ਇਹ ਵੀ ਸੁਣ ਲੈ ਮੇਰੇ ਕੋਲ ਬੇਡਾ ਨੇ ਦੁੱਧ ਗਰਮ ਕਰਕੇ ਤੈਨੂੰ ਪਿਲਾਵਾਂ ਦੋਵੇਂ ਵਕਤ ਬਾਜਰੇ ਦੀਆਂ ਰੋਟੀਆਂ ਤੈਨੂੰ ਰੋਜ਼ ਖਿਲਾਵਾਂਗਾ ਤੇਰੇ ਕੱਪੜੇ ਧੋ ਦਿਆਂਗਾ ਪਾਟ ਗਏ ਤੇ ਸੀ ਵੀ ਦਿਆਂਗਾ ਤੇਰੀ ਜੁੱਤੀ ਰੋਜ਼ ਸਾਫ਼ ਕਰ ਦਿਆਂਗਾ ਪਾਟ ਗਈ ਤੇ ਸੀ ਵੀ ਦਿਆਂਗਾ ਤੈਨੂੰ ਛੱਪੜੀ ਵਿੱਚ ਇਸ਼ਨਾਨ ਕਰਾਵਾਂਗਾ ਤੇਰੀ ਮਹਿਲ ਰੋਜ਼ ਧੋ ਦਿਆਂਗਾ ਤੇ ਖੁਦਾਇਆ ਭੁੱਲ ਕੇ ਕਿਧਰੇ ਤੈਨੂੰ ਤਾਪ ਚੜ ਜਾਏ ਬੁਖਾਰ ਚੜ ਜਾਏ ਮੈਨੂੰ ਬੜੀ ਜੁੜੀ ਬੂਟੀਆਂ ਦਾ ਗਿਆਨ ਹੈ ਜੰਗਲ ਵਿੱਚ ਰਹਿੰਦਾ ਤੈਨੂੰ ਘੋਲ ਕੇ ਪਿਲਾਵਾਂਗਾ ਐਨ ਛੇਤੀ ਤੇਰਾ ਬੁਖਾਰ ਲਾ ਦਿਆਂਗਾ ਖਿੱਚ ਕੇ ਥੱਪੜ ਮਾਰਿਆ ਮੂਸਾ ਨੇ ਇਹ ਕੀ ਆਖ ਰਿਹਾ ਖੁਦਾ ਦੀ ਤੂੰ ਮਹਿਲ ਦੋਵੇਂਗਾ ਖੁਦਾ ਦੇ ਪਾਟੇ ਹੋਏ ਕੱਪੜੇ ਤੂੰ ਸੀਵੇਂਗਾ ਖੁਦਾ ਨੂੰ ਤੂੰ ਰੋਟੀ ਖਿਲਾਏਗਾ ਜੋ ਇਤਨਾ ਸਮਰੱਥ ਤੇ ਸ਼ਕਤੀਮਾਨ ਹੈ ਇਤਨਾ ਕਹਿ ਕੇ ਮੂਸਾ ਚਲਾ ਗਿਆ ਕੋਤੂਰ ਤੇ ਹੁਣ ਰੋਂਦਾ ਹੋਇਆ ਆਇਆ ਲਈ ਕਹਿੰਦਾ ਹੇ ਖੁਦਾਇਆ ਸੰਸਾਰ ਵਿੱਚ ਮੇਰੇ ਜੈਸਾ ਤੇ ਹੋਰ ਕੋਈ ਹੈ ਨਹੀਂ ਸੀ ਤੂੰ ਹੀ ਸੀ ਕੇਵਲ ਮੈਂ ਸੁਣ ਕੇ ਆਇਆ ਸੀ ਪਰ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਜੈਸਾ ਨਹੀਂ ਹੈ ਨਹੀਂ ਹੈ ਹੋਰ ਤੇ ਕੋਈ ਮੇਰੇ ਜੈਸਾ ਹੈ ਨਹੀਂ ਸਾਰੇ ਸ਼ਹਿਰ ਵਿੱਚ ਕਿਸੇ ਦੇ ਮਾਂ ਬਾਪ ਨੇ ਕਿਸੇ ਦੇ ਭਰਾ ਨੇ ਕਿਸੇ ਦੀਆਂ ਭੈਣਾਂ ਨੇ ਕੋਈ ਸੰਪੰਨ ਹੈ ਕਈਆਂ ਕੋਲ ਸੋਹਣੇ ਮਕਾਨ ਨੇ ਸਭ ਕੁਛ ਹੈ ਮੇਰੇ ਜੈਸਾ ਤੇ ਤੂੰ ਸੀ ਪਰ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਜੈਸਾ ਨਹੀਂ ਹੈ ਇਹਦਾ ਮਤਲਬ ਹੈ ਦੋਸਤੀ ਨਹੀਂ ਹੋਵੇਗੀ ਤੇ ਖੁਦਾਇਆ ਮੈਂ ਤੇ ਅੱਜ ਇਰਾਦਾ ਬਣਾ ਲਿਆ ਸੀ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰਾ ਚਾਕਰ ਬਣਨਾ ਜ਼ਾਰੋ ਜ਼ਾਰ ਰੋਈ ਗਿਆ ਆਸਾ ਟੁੱਟ ਗਈ ਇੱਕ ਉਮੀਦ ਵੱਜੀ ਸੀ ਟੁੱਟ ਗਈ ਹਿਰਦਾ ਬੜਾ ਨਿਰਮਲ ਹੋਇਆ ਸੀ ਫਿਰ ਬੋਝਲ ਹੋ ਗਿਆ ਦਿਖਾਈ ਤੇ ਨਹੀਂ ਦਿੰਦਾ ਸਿਰਫ ਭਾਵਨਾ ਨਾਲ ਉਸਨੂੰ ਯਾਦ ਕਰ ਲਿਆ ਜਾਏ ਹਿਰਦਾ ਪਾਵਨ ਹੋ ਜਾਂਦਾ ਪਵਿੱਤਰ ਹੋ ਜਾਂਦਾ ਭੋਲੇ ਬਾਏ ਮਿਲੇ ਲਗਰਾਇਆ ਕੋਤੂਰ ਤੇ ਬੈਠਾ ਮੂਸਾ ਰੋਜ਼ ਬੈਠਦਿਆਂ ਉਸਦਾ ਧਿਆਨ ਜੁੜ ਜਾਂਦਾ ਸੀ ਕੋਹਤੂਰ ਮਸ਼ਹੂਰ ਹੈ ਜਿਵੇਂ ਇੱਥੇ ਹਿਮਾਲਿਆ ਪਰਬਤ ਉੱਤਰਾਖੰਡ ਮਸ਼ਹੂਰ ਹੈ ਰਿਸ਼ੀ ਮੁਨੀਆਂ ਦੀ ਧਰਤੀ ਮੰਨਦੇ ਨੇ ਮਿਡਲ ਈਸਟ ਵਿੱਚ ਕੋਤੂਰ ਮਸ਼ਹੂਰ ਹੈ, ਹਜ਼ਰਤ ਮੂਸਾ ਦੀ ਸਮਾਧੀ ਉੱਥੇ ਲੱਗੀ ਸੀ ਔਰ ਰੋਜ਼ ਸਮਾਧੀ ਲਾਉਣ ਵਾਸਤੇ ਪਹਾੜ ਤੇ ਜਾਂਦਾ ਸੀ, ਬੈਠਦਿਆਂ ਉਹਦੀ ਸਮਾਧੀ ਲੱਗ ਜਾਂਦੀ ਸੀ। ਅੱਜ ਨਹੀਂ, ਅੱਧੀ ਰਾਤ ਤੋਂ ਵੀ ਜ਼ਿਆਦਾ ਹੋ ਗਈ, ਮਨ ਨਹੀਂ ਜੁੜਦਾ। ਹੁਣ ਇਸਨੇ ਪ੍ਰਾਰਥਨਾ ਕੀਤੀ ਹੱਥ ਜੋੜ ਕੇ, ਖੁਦਾਇਆ ਅੱਜ ਗੱਲ ਕੀ ਹੈ, ਮੇਰਾ ਮਨ ਤੇਰੇ ਨਾਲ ਜੁੜ ਕਿਉਂ ਨਹੀਂ ਰਿਹਾ? ਕਾਰਨ ਅਲਹਾਮ ਹੋਇਆ, ਅੱਜ ਤੂੰ ਕਿਸੇ ਨੂੰ ਤੋੜ ਕੇ ਆਇਆ, ਨਹੀਂ ਜੁੜ ਸਕੇ, ਨਹੀਂ ਜੁੜ ਸਕੇ। ਅੱਜ ਕਿਸੇ ਜੁੜੇ ਹੋਏ ਨੂੰ ਤੂੰ ਤੋੜ ਕੇ ਆਇਆ। ਮੈਂ ਤੈਨੂੰ ਜਗਤ ਵਿਚ ਭੇਜਿਆ ਸੀ, ਪਤਾ ਕਿਸ ਵਾਸਤੇ? ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ, ਮੈਂ ਤੈਨੂੰ ਜੋੜਨ ਵਾਸਤੇ ਭੇਜਿਆ ਸੀ, ਤੂੰ ਤੇ ਤੋੜ ਕੇ ਆ ਗਿਆ। ਇੱਕ ਜੁੜੇ ਹੋਏ ਨੂੰ ਤੋੜ ਕੇ ਆ ਗਿਆ। ਕਹਿੰਦੇ ਨੇ ਮੂਸਾ ਕੋ ਤੂਰ ਤੋਂ ਨਸਿਆ ਭਜਿਆ, ਉਸ ਅਯਾਲੀ ਕੋਲ ਆਇਆ, ਉਹਨੂੰ ਸਜਦਾ ਕੀਤਾ, ਕਹਿੰਦੇ ਜਿਹੜੀ ਪ੍ਰਾਰਥਨਾ ਤੂੰ ਕਰਦਾ ਸੀ ਉਹੀ ਕਰ, ਸਾਡੇ ਚੰਗੇ ਲਫ਼ਜ਼ਾਂ ਦੇ ਉੱਤੇ ਖੁਸ਼ ਨਹੀਂ, ਤੇਰੇ ਇਨ੍ਹਾਂ ਭੋਲੇ ਬੋਲਾਂ ਤੇ ਖੁਸ਼ ਹੈ, ਉਸੇ ਤਰ੍ਹਾਂ ਹੀ ਕਰ। ਰਸ਼ੀਆ ਦੇ ਮਹਾਨ ਲੇਖਕ ਜੋ ਰਵਿੰਦਰ ਨਾਥ ਟੈਗੋਰ, ਭਾਈ ਵੀਰ ਸਿੰਘ ਤੇ ਇਕਬਾਲ ਦੀ ਪੱਧਰ ਦੇ ਹੋਏ ਨੇ, ਟਾਲਸਟਾਏ, ਇਸ ਵਾਸਤੇ ਹੈਗਾ ਤੇ ਉਹ ਨਾਟਕਕਾਰ ਕਹਾਣੀਕਾਰ ਸੀ, ਪਰ ਉਹਦੇ ਨਾਲ ਵੀ ਮਹਾਤਮਾ ਸ਼ਬਦ ਜੁੜਿਆ, ਮਹਾਤਮਾ ਟਾਲਸਟਾਏ। ਜੈਸੇ ਇਹ ਪਾਵਨ ਸ਼ਬਦ ਰਾਵਿੰਦਰ ਨਾਥ ਟੈਗੋਰ, ਭਾਈ ਵੀਰ ਸਿੰਘ ਤੇ ਡਾਕਟਰ ਮੁਹੰਮਦ ਇਕਬਾਲ ਨਾਲ ਵੀ ਜੁੜੇ ਹੋਏ ਨੇ, ਰਸ਼ੀਆ ਦੇ ਇਸ ਮਹਾਨ ਲੇਖਕ ਦੇ ਨਾਲ ਵੀ ਇਹ ਸ਼ਬਦ ਜੁੜਿਆ ਹੈ। ਸੇਂਟ ਭਾਵੇਂ ਕਹਾਣੀਕਾਰ ਹੈ, ਭਾਵੇਂ ਲੇਖਕ ਹੈ, ਉਹਨੇ ਇੱਕ ਕਹਾਣੀ ਲਿਖੀ। ਤਿੰਨ ਭਰਾ ਝੀਲ ਦੇ ਕੰਢੇ ਤੇ ਬੈਠ ਕੇ ਆਪਣੇ ਟੁੱਟੇ ਪੁੱਟੇ ਸ਼ਬਦਾਂ ਚ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਨੇ ਰੋਜ਼ ਸਵੇਰੇ ਤੇ ਸ਼ਾਮ, ਸਵੇਰੇ ਤੇ ਸ਼ਾਮ। ਇੱਕ ਈਸਾਈ ਮਿਸ਼ਨਰੀ ਪਾਦਰੀ ਨੇ ਉਹ ਪ੍ਰਾਰਥਨਾ ਸੁਣ ਲਈ, ਗੁੱਸੇ ਚ ਆ ਕੇ ਕਹਿੰਦਾ, ਮੂਰਖੋ, ਪ੍ਰਾਰਥਨਾ ਇੰਜ ਆਉਂਦੀ ਹੈ ਜਿਹੜੀ ਤੁਸੀਂ ਪੈ ਕਰਦੇ? ਤੋ ਤਿੰਨੇ ਹੱਥ ਜੋੜ ਕੇ ਕਹਿਣ ਲੱਗੇ, ਤੁਸੀਂ ਸਾਨੂੰ ਦੱਸ ਦਿਓ, ਅਸੀਂ ਅਨਪੜ੍ਹ, ਕੁਝ ਪਤਾ ਵੀ ਕੋਈ ਨਹੀਂ, ਕਦੀ ਚਰਚ ਦੇ ਚ ਨਹੀਂ ਗਏ, ਤੁਸੀਂ ਦੱਸ ਦਿਓ। ਉਹਨੇ ਥੋੜੀ ਜਿਹਾ ਮਿਹਨਤ ਕਰਕੇ ਮਿਸ਼ਨਰੀ ਨੇ ਸ਼ਬਦ ਰਟਨ ਕਰਾਏ, ਪ੍ਰੇਅਰ ਸਿਖਾ ਦਿੱਤੀ, ਇੰਜ ਤੁਸੀਂ ਖੁਦਾ ਦੇ ਅੱਗੋਂ ਪ੍ਰੇਅਰ ਕਰਨੀ ਹੈ, ਗੋਡ ਦੇ ਅੱਗੋਂ ਪ੍ਰੇਅਰ ਕਰਨੀ ਹੈ, ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ। ਤਿੰਨਾਂ ਨੇ ਸਿੱਖ ਲਏ। ਉਹ ਈਸਾਈ ਮਿਸ਼ਰੀ ਨੌਕਾ ਵਿਚ ਬੈਠਿਆ, ਝੀਲ ਦੇ ਪਾਰਲੇ ਕੰਢੇ ਜਾਣਾ ਸੀ, ਚੱਲ ਪਿਆ। ਉਹ ਜਦ ਤਿੰਨੇ ਪ੍ਰਾਰਥਨਾ ਕਰਨ ਲੱਗੇ, ਦੋ ਚਾਰ ਸ਼ਬਦ ਭੁੱਲ ਗਏ। ਉਹ ਤਿੰਨੇ ਹੀ ਕਹਿੰਦੇ ਨੇ, ਅਜੇ ਉਹ ਦੂਰ ਨਹੀਂ ਗਿਆ, ਚੱਲ ਭੱਜ ਕੇ ਪੁੱਛ ਲੈਂਦੇ ਹਾਂ। ਤਿੰਨੇ ਹੀ ਪਾਣੀ ਦੇ ਉੱਤੇ ਦੌੜਦੇ ਹੋਏ ਗਏ, ਤਿੰਨੇ ਉਹਨਾਂ ਨੂੰ ਦੌੜਦੇ ਹੋਇਆਂ ਦੇਖ ਕੇ ਉਹ ਪਾਦਰੀ ਤੇ ਦੰਗ ਰਹਿ ਗਿਆ। ਮੈਨੂੰ ਝੀਲ ਪਾਰ ਕਰਨ ਵਾਸਤੇ ਨੌਕਾ ਦਾ ਸਹਾਰਾ ਲੈਣਾ ਪਿਆ, ਇਹ ਤੇ ਪਾਣੀ ਦੇ ਉੱਤੇ ਦੌੜਦੇ ਹੋਏ ਆ ਰਹੇ ਨੇ। ਜਿਉਂ ਬੇੜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਕਹਿੰਦੇ ਨੇ, ਇੱਕ ਦਫਾ ਫਿਰ ਉਹ ਪ੍ਰੇਅਰ ਸਾਨੂੰ ਸਿਖਾਓ, ਭੁੱਲ ਗਏ ਸੀ। ਉਸ ਮਿਸ਼ਨਰੀ ਨੇ ਆਖਿਆ, ਜੋ ਕਰਦੇ ਹੋ ਉਹੀ ਕਰੋ, ਜੋ ਤੁਸੀਂ ਪ੍ਰੇਅਰ ਕਰਦੇ ਹੋ ਉਹੀ ਕਰੋ। ਉਸ ਮਿਸ਼ਨਰੀ ਨੇ ਇਹ ਆਖਿਆ, ਤੁਹਾਡੇ ਉਹਨਾਂ ਬੋਲਾਂ ਦੇ ਉੱਤੇ ਖੁਦਾ ਖੁਸ਼ ਹੈ, ਸਾਡੀ ਸਿਆਣਪ, ਵਿਦਿਆ, ਚਤਰਾਈ, ਜੋ ਢੰਗ ਨਾਲ ਕਹਿੰਦੇ ਹਾਂ, ਨਹੀਂ ਚਤਰਾਈ ਨਾ, ਚਤਰ ਭੁਜ ਪਾਈਏ, ਰੇ ਜਨ ਮਨ ਮਾਦ ਹੋ ਸਿਉ ਲਾਈਏ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਮ, ਸੰਸਾਰ ਦੇ ਚ ਕੰਮ ਆ ਸਕਦੀਆਂ ਨੇ, ਧਨ ਕਮਾਉਣ ਦੇ ਚ ਕੰਮ ਆ ਸਕਦੀਆਂ ਨੇ, ਰਾਜਨੀਤੀ ਦੇ ਚ ਕੰਮ ਆ ਸਕਦੀਆਂ ਨੇ, ਧਰਮ ਦੇ ਚ ਕੰਮ ਨਹੀਂ ਆਉਂਦੀਆਂ। ਧਰਮ ਦੇ ਚ ਤੇ ਬੋਲਾ ਹਵਾ, कहत कबीर भगत कर पाया, भोले भाए मिले रगर आया, जो हो रे है कबूल परवान। दुख है सुख है चंगा है मंदा है, हे प्रभु ठीक है ते मंदा आखिए क्यों, जो तेरे हथा चो मिले है असी आखी नहीं सकते फल कौड़ा है। सब ठीक है, सब ठीक है। जब कोई इस तरह का सेवक बन जाता है फिर वह सर्वशक्तिमान उसके सिर के उत्ते मेहर भरिया हथ रखे उन्हों भी सर्व कला समर्थ बना देता है। इस पावन पवित्र वाक विच कुछ इस तरह का ख्याल है। इस वास्ते सिर्फ दासा भाव भोला भाव पैदा कर लीए तो इनिया बख्शिशा का वह मालिक बन जाता है, जिन्हों बख्शिशा का धन गुरु अर्जन देव जी महाराज इस पावन वाक विच जिक्र पे करते हैं। आप सरवण करो ते अखरी अर्थ करके मैं समाप्ति करा। एक दफा प्यार नाल आखो सतना वाहिगुरु। जिसदा बल जिदी शक्ति चौ पासे फैली हुई है, सब कुछ जिसके हथां दे च है, जिसके हथां दे सारे खंड ब्रह्मंड ने, उसने अपना हथ मेरे सिर ते रख दिता। जिदे हथ दे च ते चार दिशावां ने, सारा ब्रह्मंड है, सारे खंड ने, सारे लोक ने, बख्शिश दे च आके उसने अपना हथ मेरे सिर ते रख दिता। हां जी ऐसी बख्शिश भरी निगाह नाल उसने मैनू वेख्या है, वेखदिया ही सारे दुख मिट गए, वेखदिया ही सारे कलेश मिट गए ने। हां जी ओ जो गोविंद है, ओ जो गुरु है, हरी जन दे पड़दे ढक लैंदा है, अपने कदमां दे च रख लैंदा है, उन्हों हर थां ते बचा लैंदा है दुखां तो कलेशां तो। हां जी उहदे सारे औगुणां नूं धो देंदा है ते अपने कंठ नाल ला के रखदा है, अपने सीने नाल ला के रखदा। हां जी ऐसे पुरुष जिन्हां नूं उसने अपने कंठ नाल ला दिता है, अपना हथ सिर ते रख दिता है, उन्हां दी जबान तो जो भी मंग निकलती है गलत नहीं होवेगी, सही होवेगी। जिसके हथ परमात्मा का हथ जिसके सिर ते हृदय इतना शुद्ध हो गया कतई गलत नहीं मंगेगा, कदई गलत नहीं मंगेगा। ऐसा जो